ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨਾ ਤੁਮ ਸਰ ਆਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਇਆਲ ਨਾ ਤੁਮ ਸਰ ਆਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਾਹਿ ਰਵਿਦਾਸ ਆਸ ਲਗ ਜੀਵੋ ਚਿਰ ਪਾਇਓ ਦਰਸਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਾਇਓ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੂੰ ਸੁਲਤਾਨ ਕਹਾ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਜੁਗੋ ਜੁਗ ਅਟਲ ਗਰੀਬ ਨਿਵਾਜ ਸਤਿਗੁਰੂ ਹਲਤ ਪਲਤ ਦੇ ਰਖਵਾਲੇ ਸਮੁੱਚੀ ਮਾਨਵਤਾ ਨੂੰ ਸਰਬ ਸਾਂਝੀ ਵਾਲਤਾ ਦਾ ਪੈਗਾਮ ਦੇਣ ਵਾਲੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸਭਾਇਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਇਸ਼ਨਾਨ ਕਰਦਿਆਂ अपनी जिंदगी नूं आप जी सफल बना रहे हो। अमृत वेले तो जिथे गुरबाणी दे कीर्तन दा आनंद आप जी ने माणे है, सतगुरु जी ने जो अमृत वेले मुख वाक दी दात बख्शी सी, मानयोग सिंह साहब जी दी रचना तो आप जी ने वह गुरु के पावन बोल सरवण किए सन, उन्हां पावन बचना दी विचार सरवण करन दे लई इस महान इतिहासिक स्थान गुरुद्वारा मंजीत साहब जी विखे गुरु हजूरी जी आप जी जुड़ बैठे हो। गुरदेव जी ने सानू एक उपदेश दिता है कि साध संग मिल करो आनंद, गुण गावो परम आनंद। सत संगत विच बैठ के आपां उस परमात्मा दे गुण गा के आनंद माणना। राम नाम तत करो विचार, दुर्लभ देखा करो उधार। मनुखा जिंदगी का उधार करन दा सब तो वधिया वसीला यह है कि संगत विच बैठ के वाहिगुरु जी दे गुणां दी विचार करिए, विचार सुनिए। अखीर ते गुरदेव ने एक बचन कहा कि सुन उपदेश हिरदे बसावो, मन इच्छे नानक फल पावो। गुरु दी गल सुन के उन्हों अपने हिरदे च वसाओ। जे तुसी गुरु दी गल नूं हिरदे च वसा लोगे, जो चाहोगे वह मिलेगा। गुरदेव ने गरंटी दिती जो चाहोगे वह मिलेगा। असी गुरु घर च कुछ लैण लई आउने आ, किड्डी किड्डी दूरों संगतां चल के आई, ठंड दे विच चल के आई ने। साडा मकसद कि इत्थों आपां कुछ प्राप्त करना है। जे कुछ प्राप्त करना है तो गुरु की गल सुननी होएगी। जदों श्री हरिमंदर साहब जी दीआं परिक्रमा च आ जाइए, साडीआं गल्लां बंद हो जाणियां चाहीदीआं ने। गुरबाणी कीर्तन साडी सुरत जुड़ जानी चाहीदी है। इहदे विच सतगुरु जी का अदब भी साडे मनों प्रगट हुंदा है। गुरु की गल हिरदे च वस के साडा जीवन सुहेला हो जाता है। जो आप चल दियां गल्लां भी करी जाने, एक बन्ने कीर्तन हो रहा है, इहदा मतलब आप गुरु का सत्कार अजे बहाल नहीं कर सके। आओ मन बिरतियां एकागर करके सतगुरु जी दे इस मुख वाक नाल जुड़िए। अज दे ए पावन बचन श्री मान भगत रविदास साहब जी दे उचारण किए हुए सोरठ राग विचों आप जी सरवण कर रहे सी, तनासरी राग विचों आप जी सरवण कर रहे सी। भगत जी दी बहुत सारी बाणी गुरु ग्रंथ साहब जी विच अंकित है। 16 रागां विच 40 शब्द मान योग भगत जी दे अंकित ने। हिंदुस्तान विच जो भगती लहर चली सी, भगत रविदास साहब जी उन्हां च एक महान इनकलाबी भगत होए ने। जो आप हिंदुस्तान का इतिहास पढ़ते हैं, सदियों तो हिंदुस्तान गुलाम सी। उहदी गुलामी का कारण यह सी कि जदों राजे महाराजे लापरवाह हो गए, अपनियां जिम्मेवारियां वालों वह मुनकर हो गए, और दूसरे बन्ने धर्म के नाते कर्मकांडी लोगों ने मनुखता दे विच जात पात वर्ण वंड खड़ी कर दिती, हिंदुस्तान कमजोर हो गया, गैरां दा गुलाम हो गया। जिथे हिंदुस्तानी पबलिक राजियां महाराजियां दे जुल्म दी चक्की विच पिस रही सी, उत्थे कर्मकांड दे नां हेठ जो वर्ण वंड सी, इस वर्ण वंड दे जुल्म विच वी मनुखता नूं बड़े दुख अठाउणे पए। और इस दुख नूं हंडाया भगतां ने। भगत रविदास साहब जी, भगत कबीर साहब जी, भगत नामदेव जी, भगत तन्ना जी, जितने 15 भगतों की बाणी गुरु ग्रंथ साहब जी विच है, उन्होंने इस दर्द नूं हंडाया भी है, इस दर्द नूं वंडाया भी है, इस दर्द नूं दूर करन दा रस्ता भी दस्सिया कि आपां मनुखी बराबरता की गल किवें करनी है, आपां समुची मानवता विच समानता किवें पैदा करनी है। गुरु साहिबान जी ने उन्हां महापुरखां की बाणी नूं एकत्र करके सानू मनुखी बराबरता का पैगाम दिता है। जदों भी कोई मुल्क, जदों भी कोई कौम जिहड़ी गुलाम हुंदी है ना, उन्हूं सब तो पहला मानसिक तौर पर गुलाम बनाया जांदा है। एक किड्डी वड्डी मानसिक गुलामी है कि हिंदुस्तान विच पशुआं ने तो पूजिया जांदा है, पशुआं दे मल मूत्र नूं पवित्र किया जांदा है, गऊ का मूत्र पवित्र है, पर रब का बनाया इंसान जिन्हों सूदर किया है वह जे कि पिंड के खूह से चढ़ दे तो कहें खूह पिटिया गया। जे कि वह धर्म ग्रंथ पढ़ता देखा जाए कहें जी वह धर्म मंदिर ही पिटिया गया, धर्म ग्रंथ पढ़ने का उन्होंने अधिकार नहीं है। कितनी हैरानी की गल है कि पशुओं का मल मूत्र तो पवित्र है, पर रब का बनाया हुआ जिहड़ा इंसान है उन्होंने कहा जाता कि ये करके आप पिटे जावे। जिथे बनारस की धरती तो बड़िया लहर समय समय से चलिया, उतों भगत जना ने एक लहर यह शुरू की जी वर्ण वंड के विरुद्ध से, समुची मानवता की बराबरता की गल, मनुखी अधिकारां की गल ਬਾਬਾ ਕਬੀਰ ਸਾਹਿਬ ਜੀ ਬੜੇ ਮਹਾਨ ਸੂਰਮੇ ਭਗਤ ਹੋਏ ਨੇ, ਬਾਬਾ ਰਵਿਦਾਸ ਸਾਹਿਬ ਜੀ ਬੜੇ ਮਹਾਨ ਸੂਰਮੇ ਭਗਤ ਹੋਏ ਨੇ। ਹਿੰਦੁਸਤਾਨ ਦੇ ਵਿੱਚ ਜਿਹੜੀ ਆਜ਼ਾਦੀ ਦੀ ਲਹਿਰ ਚੱਲੀ ਹੈ, ਸਭ ਤੋਂ ਪਹਿਲਾਂ ਇਸ ਮਾਨਸਿਕ ਗੁਲਾਮੀ ਦੇ ਵਿਰੁੱਧ ਜਿਹੜੀ ਆਵਾਜ਼ ਸੀ ਉਹ ਭਗਤ ਜਨਾਂ ਨੇ ਬੁਲੰਦ ਕੀਤੀ ਹੈ। ਬੜੀ ਸੂਰਮਗਤੀ ਦੀ ਗੱਲ ਹੈ ਕਿ ਬਨਾਰਸ ਦੀ ਧਰਤੀ ਵਿੱਚ ਰਹਿ ਕੇ ਵਰਣ ਵੰਡ ਦੇ ਵਿਰੁੱਧ ਆਵਾਜ਼ ਨੂੰ ਬੁਲੰਦ ਕਰਨਾ ਕਿ ਜੋ ਤੁਮ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਇਹ ਗੱਲ ਹੁਣ ਕਹਿਣੀ ਸੌਖੀ ਪਰ ਉਸ ਸਮੇਂ ਉਸ ਥਾਂ ਤੇ ਕਹਿਣੀ ਬੜੀ ਦਲੇਰੀ ਦੀ ਗੱਲ ਸੀ। ਭਗਤਾਂ ਨੇ ਬੜੀ ਦਲੇਰੀ ਦੇ ਨਾਲ ਮਨੁੱਖੀ ਬਰਾਬਰਤਾ ਦੀ ਗੱਲ ਕੀਤੀ। ਸਤਿਗੁਰੂ ਸਾਹਿਬਾਨ ਜੀ ਮਹਾਰਾਜ ਨੇ, ਕਿਉਂਕਿ ਜੋ ਪੰਥ ਤੋਰਿਆ ਮਨੁੱਖੀ ਬਰਾਬਰਤਾ ਦੀ ਗੱਲ ਕਰਦਾ, ਮਨੁੱਖੀ ਸਮਾਨਤਾ ਦੀ ਗੱਲ ਕਰਦਾ, ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੈ ਬਾਹਰਾ ਜੀਓ, ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ, ਜਾਂ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਣਵੋ ਦੀ ਗੱਲ ਕਰਦੀ ਹੈ ਗੁਰਮਤ। ਇਸ ਕਰਕੇ ਸਤਿਗੁਰੂ ਜੀ ਨੇ ਉਹਨਾਂ ਮਹਾਂਪੁਰਖਾਂ ਭਗਤ ਜਨਾਂ ਇਨਕਲਾਬੀ ਲੋਕਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਬਰ ਦਾ ਦਰਜਾ ਦਿੱਤਾ, ਪੂਰਾ ਰਧਕਾਰ ਦਿੱਤਾ, ਸਤਿਕਾਰ ਦਿੱਤਾ। ਦੇਖੋ ਬੜੇ ਪਿਆਰ ਦੇ ਨਾਲ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬਾਂ ਨੇ ਕਿੰਨੇ ਅਦਬ ਨਾਲ ਬਾਣੀ ਲਿਖੀ ਕਿ ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਕਬੀਰ ਜੀਓ ਕੀ, ਭਗਤ ਨਾਮਦੇਵ ਜੀ ਕੀ। ਇਹਨੇ ਅਦਬ ਨਾਲ ਸਤਿਗੁਰੂ ਜੀ ਨੇ ਮਾਨ ਦਿੱਤਾ। ਭਗਤ ਦਾ ਰੁਤਬਾ ਬਹੁਤ ਉੱਚਾ ਹੈ। ਭਗਤ ਉਹ ਲੋਕ ਨੇ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਵਾਹਿਗੁਰੂ ਜੀ ਦੀ ਭਗਤੀ ਨਾਲ ਜੁੜ ਕੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਆਪਣੀ ਜ਼ਿੰਦਗੀ ਸੰਘਰਸ਼ ਕੀਤਾ। ਭਗਤੀ ਦਾ ਅਰਥ ਕੇਵਲ ਮਾਲਾ ਫੇਰਨ ਤੋਂ ਨਹੀਂ ਹੈ ਜਾਂ ਕੋਈ ਭੇਖ ਧਾਰਨ ਕਰਨ ਤੋਂ ਨਹੀਂ ਹੈ। ਜਦੋਂ ਭਗਤ ਦੇ ਅਰਥ ਕਰਦੇ ਨਾ ਪੱਬਾ ਗੱਗਾ ਤੱਤਾ, ਭਗਤ ਅਰਥ ਜਿਹਦੇ ਮਨ 'ਚ ਪਿਆਰ ਹੈ, ਜਿਹਨੂੰ ਜ਼ਿੰਦਗੀ 'ਚ ਗਿਆਨ ਹੈ, ਜਿਹੜਾ ਜ਼ਿੰਦਗੀ 'ਚ ਤਿਆਗ ਦੀ ਗੱਲ ਕਰਦਾ, ਉਹਨੂੰ ਭਗਤ ਕਿਹਾ। ਔਰ ਇਹਨਾਂ ਭਗਤਾਂ ਦਾ ਅਰਥ ਪ੍ਰੇਮਾ ਭਗਤੀ ਦਾ ਅਰਥ ਹੁੰਦਾ ਜਿੱਥੇ ਆਪਣੇ ਜੀਵਨ ਨੂੰ ਸਹੇਲੀਆਂ ਬਣਾਉਣਾ, ਉੱਥੇ ਸਮਾਜ ਦੇ ਦੁੱਖਾਂ ਨੂੰ ਦੂਰ ਕਰਕੇ ਲੋਕਾਂ ਨੂੰ ਆਤਮਕ ਤੌਰ 'ਤੇ ਉੱਚਾ ਅਸਥਾਨ ਪ੍ਰਦਾਨ ਕਰਨਾ, ਇਹ ਭਗਤਾਂ ਦਾ ਮਾਰਗ ਹੈ। ਗੁਰਬਾਣੀ 'ਚ ਭਗਤਾਂ ਦੀ ਬੜੀ ਵਡਿਆਈ ਕੀਤੀ ਗਈ, ਨਾਲ ਇੱਕ ਇਹ ਵੀ ਗੱਲ ਕੀ ਕਿ ਭਗਤਾਂ 'ਤੇ ਸੰਸਾਰੀਆਂ ਜ਼ੋਰ ਕਦੇ ਨਾ ਆਇਆ। ਭਗਤਾਂ ਦੀ ਸੋਚ 'ਤੇ ਸੰਸਾਰੀ ਲੋਕਾਂ ਦੀ ਸੋਚ ਰਲਦੀ ਨਹੀਂ ਹੈ। ਪਰਮਾਤਮਾ ਭਗਤ ਪੈਦਾ ਵੀ ਕਰਦੇ ਰਹੇ ਨੇ, ਭਗਤਾਂ ਨੂੰ ਮਾਣ ਵੀ ਦਿੰਦੇ ਰਹੇ ਨੇ। ਇਹਨਾਂ ਭਗਤ ਜਨਾਂ ਨੇ ਹਿੰਦੁਸਤਾਨ ਦੀ ਧਰਤੀ 'ਤੇ ਜੋ ਇਨਕਲਾਬੀ ਆਵਾਜ਼ ਬੁਲੰਦ ਕੀਤੀ, ਉਸ ਆਵਾਜ਼ ਨੂੰ ਸਤਿਗੁਰੂ ਜੀ ਨੇ ਸਾਡੇ ਤੱਕ ਪਹੁੰਚਾਇਆ। ਭਗਤ ਰਵਿਦਾਸ ਸਾਹਿਬ ਜੀ ਦੀ ਪਾਵਨ ਬਾਣੀ ਦੀ ਗੱਲ ਕਰ ਰਹੇ ਹਾਂ। ਬਨਾਰਸ ਦੀ ਧਰਤੀ 'ਤੇ ਬਾਬਾ ਰਵਿਦਾਸ ਸਾਹਿਬ ਜੀ ਜੋ ਪੈਦਾ ਹੋਏ, ਇਹ ਕੰਮ ਚਮੜੇ ਦਾ ਕਰਦੇ ਸਨ ਔਰ ਉਹਨਾਂ ਨੇ ਆਪਣੇ ਇਸ ਕੰਮ ਨੂੰ ਲੁਕਾਇਆ ਨਹੀਂ ਹੈ। ਜ਼ਿੰਦਗੀ ਅੰਦਰ ਉੱਚਾ ਰੁਤਬਾ ਹੋਵੇ, ਉੱਚੀ ਕੁੱਲ ਹੋਵੇ ਜਾਂ ਧਨ ਹੋਏ, ਉਹਦਾ ਹੰਕਾਰ ਕਰਨਾ ਬਹੁਤ ਮਾੜੀ ਗੱਲ ਹੈ। ਲੇਕਿਨ ਜ਼ਿੰਦਗੀ ਅੰਦਰ ਜਿੱਥੇ ਵੀ ਆਪਾਂ ਪੈਦਾ ਹੋਏ ਹਾਂ, ਜੇ ਸਾਡਾ ਕੰਮ ਲੋਕਾਂ ਦੀਆਂ ਨਜ਼ਰਾਂ 'ਚ ਮਾੜਾ ਹੈ, ਪਰ ਆਪਣੇ ਅੰਦਰ ਹੀਣ ਭਾਵਨਾ ਪੈਦਾ ਕਰਨੀ, ਇਹ ਉਦੋਂ ਜ਼ਿਆਦਾ ਮਾੜੀ ਗੱਲ ਹੈ। ਭਗਤਾਂ ਨੇ ਕਿਤੇ ਹੀਣ ਭਾਵਨਾ ਨਹੀਂ, ਸਗੋਂ ਸਾਡੀ ਹੀਣ ਭਾਵਨਾ ਕੱਟੀ ਹੈ। ਉਹਨਾਂ ਕਿਤੇ ਨਹੀਂ ਲੁਕਾਇਆ ਕਿ ਮੈਂ ਚਮਾਰ ਹਾਂ, ਉਹਨਾਂ ਨੇ ਸਗੋਂ ਜ਼ੋਰਦਾਰ ਕਹਿ ਰਵਿਦਾਸ ਚਮਾਰਾ, ਚਮਰੱਟਾ ਗਾਂਠ ਨਾ ਜਾਨੀ, ਉਹਨਾਂ ਨੇ ਆਪਣੇ ਕੰਮ ਨੂੰ ਲੁਕਾਇਆ ਨਹੀਂ, ਸਗੋਂ ਪ੍ਰਗਟ ਕੀਤਾ। ਗੁਰਬਾਣੀ ਕਹਿੰਦੀ ਹੈ ਆਪਾਂ ਉੱਚੇ ਵੀ ਨਹੀਂ ਹਾਂ ਅਤੇ ਆਪਾਂ ਨੀਵੇਂ ਨਹੀਂ ਹਾਂ ਕਿਸੇ ਨਾਲੋਂ। ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਮ ਸਰਨਾਗਤ ਹਰ ਕੇ ਲੋਕ। ਕੋਈ ਮਨੁੱਖ ਨੀਵਾਂ ਨਹੀਂ ਹੈ, ਆਪਣੇ ਅੰਦਰ ਕਦੀ ਹੀਣ ਭਾਵਨਾ ਨਹੀਂ ਆਉਣ ਦੇਣੀ। ਇਹ ਗੱਲ ਭਗਤ ਜਨਾਂ ਦੀ ਬਾਣੀ ਤੋਂ ਪਤਾ ਲੱਗੇਗੀ ਕਿ ਕਿੰਨੀ ਦਲੇਰੀ ਦੇ ਨਾਲ ਉਹਨਾਂ ਨੇ ਆਪਣੀ ਗਰੀਬੀ ਨੂੰ ਪ੍ਰਵਾਨਿਆ ਵੀ ਹੈ ਅਤੇ ਮਨੁੱਖ ਹੋਣ ਦੇ ਨਾਤੇ ਜੋ ਵਡਿਆਈ ਪਰਮਾਤਮਾ ਨੇ ਦਿੱਤੀ ਉਹਨੂੰ ਉਹਨਾਂ ਨੇ ਬੁਲੰਦ ਵੀ ਕੀਤਾ। ਬਾਬਾ ਰਵਿਦਾਸ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਰਾਹੀਂ ਜਿੱਥੇ ਵਾਹਿਗੁਰੂ ਜੀ ਦੀ ਪ੍ਰੇਮ ਭਗਤੀ ਦੀ ਗੱਲ ਕੀਤੀ ਹੈ, ਜਿੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਮੁੱਚੀ ਮਾਨਵਤਾ ਇੱਕ ਹੀ ਹੈ, ਜਿਵੇਂ ਸੋਨੇ ਦੇ ਗਹਿਣੇ ਵੱਖਰੇ ਵੱਖਰੇ ਹੋਣ, ਉਹਨਾਂ ਨੂੰ ਅੱਗ 'ਚ ਪਾ ਦਿਓ, ਆਖਰ 'ਤੇ ਸਾਰੇ ਸੋਨਾ ਹੀ ਨੇ। ਉਹਨਾਂ ਨੇ ਅਨੇਕਤਾ ਦੇ ਭਰਮ ਤੋਂ ਸਾਨੂੰ ਮੁਕਤ ਕੀਤਾ। ਉੱਥੇ ਸਾਨੂੰ ਗੁਰੂ ਧਾਰਮਿਕ ਕਰਮ ਕਰਦੇ ਹਾਂ, ਵਾਹਿਗੁਰੂ ਜੀ ਦੇ ਗਿਆਨ ਵਿੱਚ ਜੁੜਨ ਦੀ ਗੱਲ ਕਹੀ ਹੈ। ਬਾਬਾ ਰਵਿਦਾਸ ਸਾਹਿਬ ਜੀ ਦੇ ਕਿੰਨੇ ਪਿਆਰੇ ਬਚਨ ਨੇ ਕਿ ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤੋ ਫੂਲ ਬੁਲਾਏ। ਆ ਜਿਤਨੇ ਆਪਾਂ ਦੇਖਦੇ ਬਨਸਪਤੀ 'ਚ ਫੁੱਲ ਲੱਗਦੇ ਨੇ, ਫੁੱਲਾਂ ਦੇ ਲੱਗਣ ਦਾ ਕਾਰਨ ਹੈ, ਫੁੱਲਾਂ ਦੇ ਲੱਗਣ ਦਾ ਕਾਰਨ ਹੈ ਕਿ ਫਲ ਲੱਗੇ। ਜੇ ਫਲ ਨਾ ਲੱਗੇ ਤਾਂ ਫੁੱਲ ਲੱਗਣੇ ਸਫਲ ਨਹੀਂ ਗੇ। ਆਪਾਂ ਕਹਿੰਦੇ ਜੀ ਫਲ ਮਾਰਿਆ ਗਿਆ, ਫੁੱਲਾਂ ਤੋਂ ਬਾਅਦ ਫਲ ਲੱਗਣਾ ਚਾਹੀਦਾ। ਭਗਤ ਜੀ ਕਹਿੰਦੇ ਆਪਾਂ ਧਾਰਮਿਕ ਕਰਮ ਕਰਦੇ ਹਾਂ ਨਾ, ਧਾਰਮਿਕ ਕਰਮ ਕਰਨ ਦਾ ਅਰਥ ਕਿ ਸਾਨੂੰ ਆਤਮਕ ਗਿਆਨ ਹੋ ਜਾਏ, ਆਪਾਂ ਪਰਮਾਤਮਾ ਨਾਲ ਸਹਿਜ ਹੀ ਜੁੜ ਜਾਈਏ। ਜੇ ਆਪਾਂ ਧਾਰਮਿਕ ਕਰਮ ਕਰਦੇ ਹਾਂ ਵਾਹਿਗੁਰੂ ਜੀ ਦੇ ਗਿਆਨ ਚ ਲਿਵਲੀਨ ਹੀ ਨਹੀਂ ਹੋਏ, ਅਭੇਦ ਨਹੀਂ ਹੋਏ, ਅਜੇ ਸਾਡੇ ਕਰਮ ਸਫਲ ਨਹੀਂ। ਕਹਿਣਗੇ ਫਲ ਕਾਰਨ ਫੂਲੀ ਬਨਰਾਏ, ਫਲ ਲਾਗਾ ਤਬ ਫੂਲ ਬਿਲਾਏ। ਕਹਿਣਗੇ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤੋ ਕਰਮੇ ਨਾਸ। ਇਹ ਆਪਾਂ ਜਿਤਨੇ ਕਰਮ ਕਰਦੇ ਗਿਆਨ ਪ੍ਰਾਪਤ ਕਰਨ ਲਈ ਹੈ। ਗੁਰਦੁਆਰੇ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਗਿਆਨ ਪ੍ਰਾਪਤ ਕਰਨ ਦੇ ਲਈ। ਜਦੋਂ ਗਿਆਨ ਹੋ ਜਾਂਦਾ ਹੈ, ਮਨੁੱਖ ਕਰਮਾਂ ਦੇ ਹੰਕਾਰ ਤੋਂ ਉੱਚਾ ਉੱਠ ਜਾਂਦਾ, ਉਹ ਇਹ ਨਹੀਂ ਕਹਿੰਦਾ ਕਿ ਮੈਂ ਕਰਮ ਕਰ ਰਿਹਾ। ਉਸ ਮਹਾਨ ਭਗਤ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਸਾਨੂੰ ਉਸ ਵਾਹਿਗੁਰੂ ਜੀ ਦੇ ਪਿਆਰ ਚ ਜੁੜਨ ਦੇ ਲਈ ਅਰਦਾਸ ਬੇਨਤੀ ਕਰਨ ਦੀ ਜੋ ਪ੍ਰੇਰਣਾ ਕੀਤੀ ਹੈ, ਆਓ ਆਪਾਂ ਮਿਲ ਕੇ ਭਗਤ ਜੀ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ, ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਸ਼ਬਦ ਨਾਲ ਜੁੜਦੇ ਹਾਂ, ਮੁੱਖ ਤੋਂ ਸਾਰੇ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਵਿੱਚੋਂ ਸ਼੍ਰੀਮਾਨ ਭਗਤ ਰਵਿਦਾਸ ਸਾਹਿਬ ਜੀ ਦੇ ਇਹ ਪਾਵਨ ਬਚਨ ਆਪ ਜੀ ਜੋ ਸਰਵਣ ਕਰ ਰਹੇ ਹੋ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 694 ਤੇ ਸੁਭਾਈਮਾਨ ਨੇ, ਤੇ ਗੁਰਦੇਵ ਜੀ ਨੇ ਪਹਿਲਾਂ ਮੰਗਲਾਚਰਨ ਕਰਦਿਆਂ ਇਹ ਬਚਨ ਅੰਕਿਤ ਕੀਤੇ ਨੇ। ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਇੱਕ ਹੈ, ਨਿਰੰਤਰ ਜੀਵਾਂ 'ਚ ਉਹ ਰਮੇ ਹੋਏ ਨੇ, ਪਰ ਗੁਰੂ ਦੀ ਕਿਰਪਾ ਸਦਕਾ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ।
ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤੀਆਰ ਕਿਆ ਕੀਜੈ।
ਭਗਤ ਜੀ ਨੇ ਇਸ ਮੁੱਖ ਵਾਕ ਦੇ ਜੋ ਕੇਂਦਰੀ ਬਚਨ ਨੇ ਉੱਥੇ ਗੱਲ ਕੀ, ਹਾਂ ਬਲ ਬਲ ਜਾਉ ਰਮਈਆ ਕਾਰਣੇ ਕਾਰਣ ਕਵਨ ਅਬੋਲ। ਹੇ ਵਾਹਿਗੁਰੂ ਜੀਓ, ਮੈਂ ਤੁਹਾਡੇ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ, ਸਭ ਕੁਝ ਵਾਰਨ ਲਈ ਤਿਆਰ ਹਾਂ, ਪਰ ਨਾ ਬੋਲਣ ਦਾ ਕਾਰਨ ਕੀ ਹੈ? ਭਾਵ ਮੇਰਾ ਤੁਹਾਡਾ ਮੇਲ ਕਿਉਂ ਨਹੀਂ ਹੋ ਰਿਹਾ, ਸਾਡੀ ਲਿਵਲੀਨਤਾ ਕਿਉਂ ਨਹੀਂ ਹੋ ਰਹੀ? ਤੇ ਭਗਤ ਜੀ ਨੇ ਆਰੰਭ ਤੋਂ ਗੱਲ ਕੀ, ਹਮ ਸਰ ਦੀਨ ਦਿਆਲ ਨਾ ਤੁਮ ਸਰ। ਵਾਹਿਗੁਰੂ ਜੀ, ਮੇਰੇ ਵਰਗਾ ਦੀਨ ਕੋਈ ਨਹੀਂ ਹੈ। ਦੀਨ ਦਾ ਅਰਥ ਗਰੀਬ ਹੈ। ਜਦੋਂ ਆਪਾਂ ਕਹਿੰਦੇ ਨਾ ਦੀਨ ਦੁਨੀਆ ਤੇਰੀ ਟੇਕ, ਉਦੋਂ ਦੀਨ ਦਾ ਅਰਥ ਹੈ ਪਰਲੋਕ। ਜਦੋਂ ਆਪਾਂ ਕਹਿੰਦੇ ਦੀਨ ਗਵਾਇਆ ਦੁਨੀ ਸਿਓ, ਉਦੋਂ ਦੀਨ ਦਾ ਅਰਥ ਹੈ ਜ਼ਿੰਦਗੀ ਦਾ ਧਰਮ। ਜਿੱਥੇ ਇਹ ਗੱਲ ਆ ਜਾਏ ਕਿ ਦੀਨ ਦਰਦ ਨਿਵਾਰ ਠਾਕਰ, ਉੱਥੇ ਦੀਨ ਦਾ ਅਰਥ ਗਰੀਬ ਦੁਖੀ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇੱਕ ਗੁਰੂ ਕਾ ਬਚਨ ਪੜ੍ਹਦੇ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕਹਿ ਹੇਤ, ਉੱਥੇ ਦੀਨ ਦਾ ਅਰਥ ਗਰੀਬ ਮਜ਼ਲੂਮ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ, ਸਾਡੇ ਵਰਗਾ ਗਰੀਬ ਕੋਈ ਨਹੀਂ ਹੈ, ਮੇਰੇ ਵਰਗਾ ਮਜ਼ਲੂਮ, ਮੇਰੇ ਵਰਗਾ ਗਰੀਬ, ਮੇਰੇ ਵਰਗਾ ਦਲਿੱਦਰੀ ਕੰਗਾਲ ਕੋਈ ਨਹੀਂ। ਦੁਨੀਆਂ ਨੇ ਮੈਨੂੰ ਕਿਹਾ ਚਮਰੱਠਾ ਹੈ, ਦੁਨੀਆਂ ਨੇ ਕਿਹਾ ਕਿ ਛੰਮ ਦਾ ਕੰਮ ਕਰਨ ਵਾਲੇ, ਦੁਨੀਆਂ ਮੈਨੂੰ ਗਰੀਬ ਕਹਿੰਦੀ ਹੈ। ਇਹ ਵਾਹਿਗੁਰੂ ਜੀ, ਉਹ ਤੁਹਾਡੀ ਇੱਕ ਖੂਬੀ ਹੈ ਕਿ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹੈ। ਪਰਮਾਤਮਾ ਇੰਨਾ ਦਿਆਲੂ ਹੈ ਕਿ ਉਹ ਦੀਨਾ ਬੰਧੂ ਹੈ। ਦੀਨਾ ਬੰਧੂ ਦਾ ਅਰਥ ਕਿ ਉਹ ਗਰੀਬਾਂ ਦਾ ਰਿਸ਼ਤੇਦਾਰ, ਗਰੀਬਾਂ ਦਾ ਮਦਦਗਾਰ। ਇਹ ਗੱਲ ਬਾਬਾ ਰਵਿਦਾਸ ਸਾਹਿਬ ਜੀ ਨੇ ਕਹੀ ਹੈ ਕਿ ਵਾਹਿਗੁਰੂ ਜੀ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੈ, ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ। ਹੇ ਵਾਹਿਗੁਰੂ ਜੀ, ਉਹ ਜਿਨ੍ਹਾਂ ਦੇ ਪਰਛਾਵੇਂ ਤੋਂ ਦੁਨੀਆਂ ਡਰਦੀ ਹੈ ਨਾ ਕਿ ਆਪਾਂ ਭਿੱਟੇ ਜਾਵਾਂਗੇ, ਉਹਨਾਂ ਦੇ ਉੱਪਰ ਤੁਸੀਂ ਰਹਿਮਤ ਕਰਦੇ ਹੋ, ਤੁਹਾਡੇ ਵਰਗਾ ਗਰੀਬ ਨਿਵਾਜ ਕੋਈ ਨਹੀਂ ਹੈ। ਇੱਕ ਗੱਲ ਤੇ ਸਾਧ ਸੰਗਤ ਜੀ ਸੱਚ ਹੈ, ਗਰੀਬਾਂ ਦੀ ਬਾਂਹ ਕੇਵਲ ਪਰਮਾਤਮਾ ਹੀ ਫੜਦਾ ਹੈ। ਬੰਦਾ ਗਰੀਬ ਹੋਏ ਨਾ, ਗਰੀਬ ਭਾਵੇਂ ਉਹ ਸੱਚਾ ਵੀ ਹੋਵੇ, ਉਹਦੀ ਗੱਲ ਕਰਨ ਲਈ ਆਪਾਂ ਤਿਆਰ ਨਹੀਂ ਕਿਤੇ ਅਮੀਰ ਨਾਰਾਜ਼ ਨਾ ਹੋ ਜਾਏ, ਕਿਉਂਕਿ ਉਹ ਗਰੀਬ ਹੈ ਹਾਲਾਂਕਿ ਉਹ ਸੱਚਾ ਹੈ, ਅਮੀਰ ਝੂਠਾ ਹੈ, ਲੇਕਿਨ ਉਹਦੀ ਗੱਲ ਕਰਨ ਲਈ ਕੋਈ ਤਿਆਰ ਨਹੀਂ ਕਿਤੇ ਅਮੀਰ ਨਾਰਾਜ਼ ਨਾ ਹੋ ਜਾਏ। ਤੇ ਭਗਤ ਜੀ ਨੂੰ ਇਹ ਗੱਲ ਕਹਿਣੀ ਪਈ, ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਇਹ ਕੰਮ ਕੋਈ ਨਹੀਂ ਕਰ ਸਕਦਾ। ਪਰਮਾਤਮਾ ਗਰੀਬ ਨਿਵਾਜ ਹੈ ਤੇ ਸਤਿਗੁਰੂ ਨਾਨਕ ਸਾਹਿਬ ਜੀ ਗਰੀਬ ਨਿਵਾਜ ਨੇ। ਭਾਈ ਗੁਰਦਾਸ ਜੀ ਨੇ ਗੱਲ ਕਹੀ ਕਿ ਨਾ ਉਹ ਗਰੀਬ ਨਿਵਾਜ ਹੈ, ਗੁਰੂ ਨਾਨਕ ਸਾਹਿਬ ਜੀ ਤੁਸੀਂ ਗਰੀਬ ਨਿਵਾਜ ਹੋ। ਗੁਰਮਤ ਨੇ ਜੋ ਹਿੰਦੁਸਤਾਨ ਵਿੱਚ ਗੁਰਮਤ ਇਨਕਲਾਬ ਆਰੰਭ ਕੀਤਾ, ਇਹਦਾ ਮੁੱਖ ਮਕਸਦ ਹੀ ਬਰਾਬਰਤਾ ਸੀ। ਇਹਦਾ ਮੁੱਖ ਮਕਸਦ ਹੀ ਜਿਹੜੇ ਲੋਕਾਂ ਨੂੰ ਲਤਾ ਰਿਹਾ ਹੈ, ਜਿਨ੍ਹਾਂ ਨੂੰ ਨੀਵੇਂ ਕਿਹਾ ਗਿਆ, ਉਹਨਾਂ ਨੂੰ ਉੱਚਿਆਂ ਚੁੱਕਣਾ ਹੈ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸੂਕਿਆ ਹੀ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਭਾਈ ਮਰਦਾਨਾ ਜੀ ਨੂੰ ਨਾਲ ਲੈ ਲਿਆ, ਜਿਨ੍ਹਾਂ ਨੂੰ ਕਿਹਾ ਸੀ ਜੀ ਇਹ ਤੇ ਮਰਾਸੀ ਹੈ, ਸਤਿਗੁਰੂ ਜੀ ਕਹਿਣਗੇ ਮੇਰਾ ਭਰਾ ਹੈ। ਭਾਈ ਲਾਲੋ ਜੀ ਨੂੰ ਨਿਵਾਜਿਆ, ਜਿਹਨੂੰ ਉਸ ਵੇਲੇ ਦੇ ਸਿਸਟਮ ਨੇ ਇਹ ਗੱਲ ਕਹੀ ਸੀ ਇਹ ਗਰੀਬ ਹੈ, ਸੂਦਰ ਹੈ, ਲੇਕਿਨ ਕਹਿਣ ਲੱਗੇ ਤੇ ਭਾਈ ਹੈ ਮੇਰਾ। ਗੁਰੂ ਨਾਨਕ ਸਾਹਿਬ ਜੀ ਨੇ ਇਨਕਲਾਬ ਸ਼ੁਰੂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਇਸ ਇਨਕਲਾਬ ਨੂੰ ਅੱਗੇ ਤੁਰਦਿਆਂ, ਸਰਬੱਤ ਗੁਰੂ ਸਾਹਿਬ ਜੀ ਨੇ ਇਸ ਗੱਲ ਨੂੰ ਅੱਗੇ ਤੋਰਿਆ, ਸਰੋਵਰ ਬਣਾਏ, ਬੋਲੀਆਂ ਬਣਾਈਆਂ। ਮਕਸਦ ਇਹ ਸੀ ਇੱਥੇ ਸਾਰੇ ਰਲ ਮਿਲ ਕੇ ਇਸ਼ਨਾਨ ਕਰਨ, ਆ ਭਿੱਟ ਭਾੜ ਜੀ ਖਤਮ ਹੋ ਜਾਏ, ਊਚ ਨੀਵ ਖਤਮ ਹੋ ਜਾਏ। ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ਿੰਮੇਵਾਰੀ ਉਠਾਈ 9 ਸਾਲ ਦੀ ਉਮਰ ਅੰਦਰ। ਇੱਕ ਘਟਨਾ ਹੁੰਦੀ ਕਿ ਰਵਾਲਸਰ ਦੇ ਸਥਾਨ ਤੇ ਸਤਿਗੁਰੂ ਜੀ ਨੇ ਮੀਟਿੰਗ ਕੀਤੀ ਪਹਾੜੀ ਰਾਜਿਆਂ ਦੀ ਕਿ ਆਓ ਆਪਾਂ ਰਲ ਕੇ ਚੱਲੀਏ, ਗੁਲਾਮੀ ਨੂੰ ਉਤਾਰਨਾ ਕੋਈ ਔਖੀ ਗੱਲ ਨਹੀਂ ਹੈ। ਗੁਲਾਮੀ ਇਸ ਕਰਕੇ ਨਹੀਂ ਆਈ ਕਿ ਜਿਹੜੇ ਬਾਹਰੋਂ ਲੋਕ ਆਏ ਬੜੇ ਤਗੜੇ ਸਨ ਜਾਂ ਬੜੇ ਮਜ਼ਬੂਤ ਸਨ, ਗੁਲਾਮੀ ਇਸ ਕਰਕੇ ਆਈ ਕਿ ਸਾਡੇ 'ਚ ਏਕਤਾ ਨਹੀਂ ਸੀ, ਸਾਡੇ ਵਿੱਚ ਫੁੱਟ ਸੀ, ਅਸੀਂ ਵੰਡੇ ਹੋਏ ਸਨ। ਸਤਿਗੁਰੂ ਜੀ ਕਹਿੰਦੇ ਇਕੱਠੇ ਹੋ ਜਾਈਏ, ਇੱਕ ਦਿਨ 'ਚ ਗੁਲਾਮੀ ਖਤਮ ਹੋ ਜਾਏਗੀ। ਅਤੇ ਪਹਾੜੀ ਰਾਜਿਆਂ ਕਿਹਾ ਕਿ ਮਹਾਰਾਜ ਤੁਹਾਡੇ ਨਾਲ ਤਾਂ ਤੁਰ ਸਕਦੇ ਹਾਂ, ਪਰ ਆ ਜਿਹੜੇ ਗਰੀਬ ਜਿਨ੍ਹਾਂ ਨੂੰ ਕੰਮੀ ਕਮੀਣਾ ਨੂੰ ਤੁਸੀਂ ਨਾਲ ਲਿਆ, ਪਿੰਡਾਂ ਦੇ ਪਛੜੇ ਲੋਕਾਂ ਨੂੰ, ਇਹਨਾਂ ਨਾਲ ਨਹੀਂ ਚੱਲ ਸਕਦੇ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜ਼ਿੰਮੇਵਾਰੀ ਲੈਣੇ ਗੱਲ ਕਹੀ ਸੀ ਕਿ ਜਿਨਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨੇ ਪਈ ਕਦਾਹੀ, ਤਿੰਨੇ ਹੀ ਕੋ ਸਰਦਾਰ ਬਣਾਓ, ਰਾਜ ਕਰਨ ਕੀ ਨੀਤ ਸਿਖਾਓ, ਚਿੜੀਓ ਸੇ ਮੈਂ ਬਾਹ ਤੜਾਓ, 1.25 ਲੱਖ ਸੇ ਏਕ ਲੜਾਓ, ਤਬਾ ਗੋਬਿੰਦ ਸਿੰਘ ਨਾਮ ਕਹਾਓ। ਇਹਨਾਂ ਨੂੰ ਮਾਣ ਦੇਣਾ, ਇਹਨਾਂ ਨੂੰ ਬਰਾਬਰਤਾ ਦਾ ਹੱਕ ਦੇਣਾ। ਸਤਿਗੁਰੂ ਜੀ ਨੇ ਰੰਗ ਰੇਟੇ ਗੁਰੂ ਕੇ ਬੇਟੇ ਕਹਿ ਕੇ ਨਿਵਾਜਿਆ ਉਹਨਾਂ ਲੋਕਾਂ ਨੂੰ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਪੁੱਤਰ ਪੈ ਕੇ ਮਾਣ ਦਿੱਤਾ। ਜਦ ਉਹ ਗੁਰੂ ਕੇ ਸਿੱਖ ਬਣ ਕੇ ਕਹਿਣ ਲੱਗੇ ਖਾਲਸਾ ਮੇਰੋ ਸਤਿਗੁਰ ਪੂਰਾ, ਆਪਣੇ ਗੁਰੂ ਕਹਿ ਦਿੱਤਾ ਉਹਨਾਂ ਲੋਕਾਂ ਨੂੰ। ਵਾਹਿਗੁਰੂ ਜੀ ਗਰੀਬ ਨਿਵਾਜ ਨੇ, ਵਾਹਿਗੁਰੂ ਜੀ ਹਮ ਸਰ ਦੀਨ, ਸਾਡੇ ਵਰਗਾ ਦੀਨ ਕੋਈ ਨਹੀਂ ਹੈ, ਗਰੀਬ ਕੋਈ ਨਹੀਂ ਹੈ, ਨਿਮਾਣਾ ਕੋਈ ਨਹੀਂ ਹੈ, ਪਰ ਦਿਆਲ ਨਾ ਤੁਮ ਸਰ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਖਾਲਸਾ ਜੀ ਆਪਾਂ ਉਸ ਗੁਰੂ ਸਾਹਿਬਾਨ ਦੇ ਸਿੱਖਾਂ ਜਿਨ੍ਹਾਂ ਨੇ ਮਨੁੱਖੀ ਬਰਾਬਰਤਾ ਦੀ ਗੱਲ ਕੀਤੀ ਹੈ, ਸਾਨੂੰ ਉਹ ਬਰਾਬਰਤਾ ਅੱਗੇ ਤੋਰਨੀ ਚਾਹੀਦੀ। ਜੇ ਆਪਾਂ ਚਾਹੁੰਦੇ ਕਿ ਪੰਥ ਖਾਲਸਾ ਦੇ ਬੋਲ ਬਾਲੇ ਹੋਣ, ਜੇ ਗੁਰੂ ਸਾਹਿਬਾਂ ਦੇ ਵੇਲੇ ਲੋਕ ਧੜਾਧੜ ਸਿੱਖੀ ਨਾਲ ਜੁੜੇ ਸਨ ਤੇ ਉਹਦਾ ਇੱਕੋ ਇੱਕ ਕਾਰਨ ਸੀ ਸਤਿਗੁਰੂ ਜੀ ਨੇ ਮਾਣ ਦਿੱਤਾ ਸੀ, ਗਰੀਬਾਂ ਨੂੰ ਵਡਿਆਈ ਦਿੱਤੀ ਸੀ। ਜਿਹੜਾ ਅੱਜ ਆਪਾਂ ਕਹਿੰਦੇ ਨਾ ਕਿ ਫਲਾਣਾ ਬੜਾ ਨੁਕਸਾਨ ਸਿੱਖੀ ਦਾ ਕਰ ਰਿਹਾ, ਫਲਾਣਾ ਬੜਾ ਕਰ ਰਿਹਾ, ਸਿੱਖੀ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਸਿੱਖੀ ਦਾ ਨੁਕਸਾਨ ਉਦੋਂ ਅਸੀਂ ਕਰਦੇ ਹਾਂ ਜਦੋਂ ਕਹਿੰਦੇ ਅਸੀਂ ਉੱਚ ਜਾਤ ਦੇ ਤੇ ਨੀਵੀਂ ਜਾਤ ਦੇ, ਤਾਂ ਗੁਰਦੁਆਰੇ ਵੱਖਰਾ ਕਰ ਦਿਓ, ਉਹਨਾਂ ਦੇ ਸ਼ਮਸ਼ਾਨ ਘਾਟ ਵੱਖਰੇ ਕਰ ਦਿਓ ਜੀ, ਇਹ ਨੀਵੀਆਂ ਜਾਤਾਂ ਦੇ ਨੇ, ਦੇਖ ਲਓ ਆਪਣੇ ਪਿੰਡਾਂ ਨਜ਼ਰ ਮਾਰ ਕੇ। ਸਿੱਖੀ ਦਾ ਨੁਕਸਾਨ ਅਸੀਂ ਕੀਤਾ, ਉਹਨਾਂ ਲੋਕਾਂ ਨੂੰ ਅਸੀਂ ਮਾਣ ਨਹੀਂ ਦਿੱਤਾ, ਉਹ ਡੇਰਿਆਂ ਕੋਲ ਚਲੇ ਗਏ, ਫਿਰ ਡੇਰਿਆਂ ਨੇ ਨੁਕਸਾਨ ਕਿਉਂ, ਨੁਕਸਾਨ ਤੇ ਅਸੀਂ ਕੀਤਾ। ਤੇ ਇਸ ਨੁਕਸਾਨ ਤੋਂ ਜੇ ਆਪਾਂ ਮੁਕਤ ਹੋਣਾ, ਮਨੁੱਖੀ ਬਰਾਬਰਤਾ ਦੀ ਗੱਲ ਕਰੀਏ, ਸਾਡੇ ਸਾਰੇ ਭਰਾ ਨੇ। ਆਪਾਂ ਗੁਰੂ ਸਾਹਿਬ ਜੀ ਦੀਆਂ ਸ਼ਤਾਬਦੀਆਂ ਬੜੇ ਚਾਅ ਨਾਲ ਮਨਾਈਆਂ, ਭਗਤ ਧੰਨਾ ਜੀ ਦੀ ਸ਼ਤਾਬਦੀ ਆ ਰਹੀ ਉਸੇ ਚਾਅ ਨਾਲ ਮਨਾਈਏ। ਮਾਰਚ ਦੇ ਵਿੱਚ 11, 12, 13 ਮਾਰਚ ਨੂੰ ਭਗਤ ਧੰਨਾ ਜੀ ਦਾ 600 ਸਾਲਾ ਜਨਮ ਦਿਨ ਹੈ, ਉਹਨਾਂ ਦੇ ਜਨਮ ਸਥਾਨ ਤੇ ਬੜਾ ਆਲੀ ਸਾਨੂੰ ਗੁਰੂ ਘਰ ਬਣਿਆ। ਸਾਰੀਆਂ ਸੰਗਤਾਂ ਨੇ ਮਿਲ ਕੇ ਇਹ ਦੱਸਣਾ ਹੈ ਕਿ ਗੁਰੂ ਨਾਨਕ ਦੀਆਂ ਨਜ਼ਰਾਂ 'ਚ ਓਨਾ ਹੀ ਮਾਣ ਭਗਤਾਂ ਨੂੰ ਹੈ, ਓਨਾ ਹੀ ਮਾਣ ਗੁਰੂਆਂ ਨੂੰ ਆ, ਗੁਰੂ ਘਰ ਦੇ ਵਿੱਚ ਗੁਰੂ ਕੀਆਂ ਸੰਗਤਾਂ ਉਹੀ ਮਾਣ ਭਗਤਾਂ ਨੂੰ ਦਿੰਦੀਆਂ ਨੇ। ਭਗਤਾਂ ਦੀ ਬਾਣੀ ਨੂੰ ਆਪਾਂ ਗੁਰੂ ਕਰਕੇ ਮੱਥਾ ਟੇਕਦੇ ਹਾਂ। ਭਗਤ ਰਵਿਦਾਸ ਜੀ, ਭਗਤ ਤੰਨਾ ਜੀ, ਭਗਤ ਕਬੀਰ ਜੀ, ਜਿਹੜੇ ਵੀ ਜਿੱਥੋਂ ਦੇ ਭਗਤ ਹੋਏ ਨੇ, ਉਹਨਾਂ ਦੀਆਂ ਬਰਾਦਰੀਆਂ ਨੂੰ ਇਹ ਦੱਸ ਦਈਏ ਕਿ ਭਗਤ ਤਾਂ ਸਾਡੇ ਰਹਿਬਰ ਹੋਏ ਨੇ ਬਈ, ਇਹਨਾਂ ਦੀ ਬਾਣੀ ਤੋਂ ਅਸੀਂ ਸੇਧ ਲੈਂਦੇ, ਜਿੰਨੀ ਇਸ ਬਚਨ ਤੋਂ ਸੇਧ ਗੁਰਸਿੱਖਾਂ ਨੇ ਲਈ ਹੈ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਇਹ ਬਾਬਾ ਕਬੀਰ ਸਾਹਿਬ ਜੀ ਦੇ ਬਚਨਾਂ 'ਚ ਅੰਕਿਤ ਨੇ ਬਚਨ, ਜਿਨ੍ਹਾਂ ਇਹਨਾਂ ਬਚਨਾਂ ਨੂੰ ਗੁਰਸਿੱਖਾਂ ਨੇ ਕਮਾਇਆ ਹੈ। ਹੋ ਸਕਦਾ ਕਬੀਰ ਸਾਹਿਬ ਦੇ ਪੈਰੋਕਾਰ ਇਹਨਾਂ ਨਾ ਕਮਾ ਸਕੇ ਹੋਣ, ਅਸਲੀ ਦੇ ਪੈਰੋਕਾਰ ਸੀ ਹੋਏ ਨਾ। ਇਸ ਕਰਕੇ ਅਸਲੀ ਮਾਣ ਤੇ ਆਪਣੇ ਭਗਤਾਂ ਨੂੰ ਦਿੱਤਾ, ਜਿਹੜਾ ਰੋਜ਼ ਮੱਥਾ ਟੇਕਦੇ ਉਹਨਾਂ ਦੀ ਬਾਣੀ ਨੂੰ। ਕੇਵਲ ਮੱਥਾ ਟੇਕਣ ਤੱਕ ਨਹੀਂ ਰਹਿਣਾ, ਆਪਾਂ ਉਹਨਾਂ ਭਗਤਾਂ ਦੀਆਂ ਯਾਦਾਂ, ਜਿਵੇਂ ਬੜੇ ਪਿਆਰ ਨਾਲ ਬਣੀ ਭਗਤ ਤੰਨਾ ਜੀ ਦੀ ਯਾਦ ਗੁਰਸਿੱਖ ਸੰਗਤਾਂ ਨੇ ਰਲ ਮਿਲ ਕੇ ਬਣਾਈ ਉੱਥੇ, ਉਵੇਂ ਆਪਾਂ ਸ਼ਤਾਬਦੀਆਂ ਵੀ ਉਹਨਾਂ ਦੀਆਂ ਉਸੇ ਚਾਅ ਨਾਲ ਮਨਾਈਏ ਜਿਵੇਂ ਆਪਾਂ ਪਿਛਲੀਆਂ ਸ਼ਤਾਬਦੀਆਂ ਮਨਾਈਆਂ ਨੇ। ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜ਼ਿੰਮੇਵਾਰੀ ਲਈ ਸੀ ਕਿ ਇਹਨਾਂ ਨੂੰ ਮਾਣ ਦੇਣਾ। ਅੱਜ ਪੰਥ ਖਾਲਸੇ ਦੀ ਜ਼ਿੰਮੇਵਾਰੀ ਹੈ ਕਿ ਆਪਾਂ ਉਹਨਾਂ ਭਾਈਚਾਰੇ ਦੇ ਲੋਕਾਂ ਨੂੰ ਮਾਣ ਦੇਣਾ, ਉਹਨਾਂ ਨੂੰ ਆਪਣੇ ਨਾਲ ਬਰਾਬਰ ਤੋਰਨਾ, ਆਪਾਂ ਉਹਨਾਂ ਦੇ ਦਿਲਾਂ 'ਚ ਗੁਰੂ ਨਾਨਕ ਸਾਹਿਬ ਜੀ ਦਾ ਪਿਆਰ ਬਿਠਾਉਣਾ। ਉਹ ਤਾਂ ਬੈਠੇਗਾ ਜੇ ਆਪਾਂ ਗੁਰਬਾਣੀ ਤੋਂ ਸੇਧ ਲੈ ਕੇ ਚੱਲਾਂਗੇ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ ਸਾਡੇ ਵਰਗਾ ਦੀਨ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹੈ। ਤੁਸੀਂ ਇੰਨੇ ਦਿਆਲੂ ਹੋ ਕਿ ਜਿਨ੍ਹਾਂ ਦੇ ਪਰਛਾਵੇਂ ਤੋਂ ਦੁਨੀਆਂ ਡਰਦੀ ਉਹਨਾਂ ਨੂੰ ਮਾਣ ਦਿੰਦੇ ਹੋ, ਜਿਨ੍ਹਾਂ ਦੀ ਕੋਈ ਵਾਤ ਨਹੀਂ ਪੁੱਛਦਾ ਉਹਨਾਂ ਦੇ ਸਿਰ 'ਤੇ ਤੁਸੀਂ ਛੱਤਰ ਝੁਲਾ ਦਿੰਦੇ ਹੋ, ਉਹਨਾਂ 'ਤੇ ਰਹਿਮਤ ਕਰਦੇ ਹੋ, ਤੁਸੀਂ ਇੰਨੇ ਬਖਸ਼ੰਦ ਹੋ ਕਿ ਦੁੱਖ ਨੂੰ ਦੇਖਤ ਹੈ ਪਰ ਦੇਤ ਨਾ ਹਾਰੇ। ਸਾਡੇ ਔਗੁਣ ਜਾਣਦੇ ਹੋ ਤੁਸੀਂ, ਸਾਡੀਆਂ ਬੁਰਾਈਆਂ ਦਾ, ਸਾਡੀਆਂ ਕਮਜ਼ੋਰੀਆਂ ਦਾ ਤੁਹਾਨੂੰ ਪਤਾ ਹੈ, ਲੇਕਿਨ ਫਿਰ ਤੁਸੀਂ ਸਾਨੂੰ ਮਾਣ ਦਿੰਦੇ ਹੋ। ਅਬ ਪਤਿਆਰ ਕਿਆ ਕੀ ਜੇ? ਮਹਾਰਾਜ ਜੀ, ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਮੈਂ ਦੀਨ ਹਾਂ, ਮੈਂ ਗਰੀਬ ਹਾਂ, ਪਰ ਇਹਦੇ 'ਚ ਹੋਰ ਕੋਈ ਪਰਖਣ ਦੀ ਲੋੜ ਨਹੀਂ ਤੁਹਾਨੂੰ, ਇਹ ਤਾਂ ਮੈਂ ਮੰਨ ਗਿਆ ਕਿ ਮੈਂ ਗਰੀਬ ਹਾਂ, ਹੋਰ ਪਰਤਾਉਣ ਦੀ ਕੀ ਲੋੜ ਹੈ? ਮੇਰੇ 'ਤੇ ਕਿਰਪਾ ਕਰੋ ਜੀ।
ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜੈ।
ਵਾਹਿਗੁਰੂ ਜੀ, ਤੁਹਾਡੇ ਬਚਨ ਜਿਹੜੇ ਨੇ, ਬਚਨੀ ਤੋਰ ਤੁਹਾਡੇ ਬਚਨ, ਤੁਹਾਡੇ ਬਚਨਾਂ ਦਾ ਅਰਥ ਹੈ ਕਿ ਤੁਹਾਡਾ ਨਾਮ, ਤੁਹਾਡੀ ਸਿਫਤ ਸਲਾਹ, ਤੁਹਾਡੀ ਬੰਦਗੀ ਜਿਹੜੀ ਹੈ। ਮੋਰ ਮਨ ਮਨ ਹੈ, ਮੇਰੇ ਮਨ ਉਹਦੇ ਵਿੱਚ ਮਨ ਜਾਏ, ਮੇਰਾ ਮਨ ਜਿਹੜਾ ਤੁਹਾਡੇ ਬਚਨਾਂ ਨਾਲ ਮਨ ਜਾਏ। ਦੇਖੋ, ਬਾਣੀ ਸੁਣਦੇ ਹਾਂ ਪਰ ਬਾਣੀ 'ਚ ਮਨ ਮਨ ਜਾਣਾ ਬੜੀ ਮਹਾਨ ਗੱਲ ਹੈ। ਬਾਣੀ ਪੜ੍ਹਦੇ ਵੀ ਹਾਂ ਪਰ ਬਾਣੀ ਵਿੱਚ ਮਨ ਮਨ ਜਾਣਾ ਬੜੀ ਉੱਤਮ ਗੱਲ ਹੈ। ਮਨ ਮੰਨਿਆ ਤਉ ਹਰ ਜਾਣਿਆ, ਜਦੋਂ ਮਨ ਮੰਨਿਆ ਜਾਏਗਾ ਉਦੋਂ ਹੀ ਪਰਮਾਤਮਾ ਨੂੰ ਜਾਣਿਆ ਜਾਏਗਾ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ ਕਿਰਪਾ ਕਰੋ ਮੇਰਾ ਮਨ ਤੁਹਾਡੇ ਬਚਨਾਂ 'ਚ ਮਨ ਜਾਏ, ਪਤੀਜ ਜਾਏ, ਜੁੜ ਜਾਏ, ਲਿਵਲੀਨ ਹੋ ਜਾਏ। ਆਪਾਂ ਜਦੋਂ ਵੀ ਗੁਰੂ ਘਰ ਆਉਣਾ, ਅਰਦਾਸ ਕਰੀਏ ਸਤਿਗੁਰੂ ਜੀ ਬਾਣੀ ਸੁਣਦੇ ਹਾਂ, ਸਾਡਾ ਮਨ ਤੁਹਾਡੀ ਬਾਣੀ 'ਚ ਮਨ ਜਾਏ। ਜਿਹੜੀ ਗੱਲ ਮੈਂ ਪਹਿਲਾਂ ਯਾਦ ਕਰਾਈ ਹੈ ਕਿ ਜਦੋਂ ਮਨ ਮੰਨ ਗਿਆ ਨਾ, ਜੋ ਚਾਹੋਗੇ ਉਹ ਮਿਲ ਜਾਏਗਾ। ਮਨ ਨੂੰ ਮਨਾਉਣ ਲਈ ਆਪਾਂ ਗੁਰੂ ਕੋਲ ਆਉਂਦੇ ਹਾਂ, ਮਨ ਨੂੰ ਮਨਾਉਣ ਲਈ ਆਪਾਂ ਬਾਣੀ ਪੜ੍ਹਦੇ ਹਾਂ, ਮਨ ਨੂੰ ਮਨਾਉਣ ਦੇ ਲਈ ਆਪਾਂ ਸਤਸੰਗਤ 'ਚ ਬੈਠਦੇ ਹਾਂ ਕਿ ਸਾਡਾ ਮਨ ਪਰਮਾਤਮਾ ਵਾਲੇ ਬੰਨੇ ਮਨ ਜਾਏ। ਕਈ ਵਾਰੀ ਕੋਈ ਬੰਦਾ ਸਾਨੂੰ ਗੱਲ ਸੁਣਾਏ ਨਾ, ਆਪਾਂ ਕਹਿੰਦੇ ਹਾਂ ਗੱਲ ਤੇ ਤੁਸੀਂ ਦੱਸ ਰਹੇ ਪਰ ਮਨ ਨਹੀਂ ਮੰਨਦਾ ਮੇਰਾ, ਮਨ ਦੇ ਵਿੱਚ ਭਰੋਸਾ ਨਹੀਂ ਆਉਂਦਾ, ਯਕੀਨ ਨਹੀਂ ਆਉਂਦਾ। ਬਸ ਉਹ ਯਕੀਨ ਆ ਜਾਏ ਮਨ ਵਿੱਚ। ਗੁਰਬਾਣੀ ਕਹਿੰਦੀ, ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਯਕੀਨ, ਭਰੋਸਾ, ਸਿਦਕ ਆ ਗਿਆ ਨਾ, ਸਭ ਤੋਂ ਵੱਡਾ ਸਿਜਦਾ ਇਹੀ ਹੈ। ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜੇ ਤਿਰ ਦੇਖਾਂ ਤੇ ਤਿਰ ਮੌਜੂਦ। ਬੰਦਿਆ, ਉਹਦੇ ਉੱਪਰ ਸਿਦਕ ਲਿਆ, ਇਹੀ ਤੇਰਾ ਸਭ ਤੋਂ ਵੱਡਾ ਸਿਜਦਾ। ਸਿਦਕ ਲਿਆ ਪਰਮਾਤਮਾ ਤੇ, ਭਰੋਸਾ ਲਿਆ। ਸਤਿਗੁਰੂ ਜੀ ਕਹਿੰਦੇ, ਜਿਸ ਮਨੁੱਖ ਦਾ ਮਨ ਮੰਨ ਜਾਂਦਾ ਹੈ ਨਾ, ਉਹਦੀ ਤੇ ਅਵਸਥਾ ਹੀ ਨਹੀਂ ਬਿਆਨ ਕੀਤੀ ਜਾ ਸਕਦੀ। ਉਹਨੂੰ ਕੁਝ ਮੁੱਖ ਤੋਂ ਬੋਲਣ ਦੀ ਲੋੜ ਨਹੀਂ ਹੈ। ਗੁਰੂ ਕੇ ਬਚਨ ਰੋਜ਼ ਪੜ੍ਹਦੇ ਹਾਂ ਕਿ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ ਕਲਮ ਨ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਜਿਸ ਮਨੁੱਖ ਦਾ ਮਨ ਮੰਨ ਗਿਆ, ਉਹਦੀ ਗੱਤ ਨੂੰ, ਉਹਦੀ ਅਵਸਥਾ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ। ਤੇ ਭਗਤ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ ਕਿ ਬਚਨੀ ਤੋਰ ਮੋਰ ਮਨ ਮਨ, ਮੇਰਾ ਮਨ ਜਿਹੜਾ ਉਹ ਤੁਹਾਡੇ ਬਚਨਾਂ 'ਚ ਮਨ ਜਾਏ, ਲਿਵਲੀਨ ਹੋ ਜਾਏ, ਜੁੜ ਜਾਏ। ਮਹਾਰਾਜ ਜੀ, ਉਹ ਜਨ ਕੋ ਪੂਰਨ ਦੀਜੈ, ਇਹ ਮੇਰੇ ਤੇ ਕਿਰਪਾ ਕਰਕੇ ਪੂਰਨ ਕਿਰਪਾ ਕਰੋ, ਮੇਰੇ ਮਨ 'ਚ ਤੁਹਾਡੇ ਪ੍ਰਤੀ ਪੂਰਨ ਪ੍ਰਤੀਤ, ਪੂਰਨ ਵਿਸ਼ਵਾਸ ਬੱਝ ਜਾਏ।
ਹਉ ਬਲ ਬਲ ਜਾਓ ਰਮਈਆ ਕਾਰਨੇ।
ਰਮਈਆ ਦਾ ਅਰਥ ਹੈ ਰਮੇ ਹੋਏ, ਪਰਮਾਤਮਾ ਸਾਰੇ ਥਾਵਾਂ ਤੇ ਰਮਿਆ ਹੋਇਆ। ਉਸ ਵਾਹਿਗੁਰੂ ਜੀ ਤੋਂ, ਪਰਮਾਤਮਾ ਤੋਂ ਮੈਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
ਕਾਰਨ ਕਾਵਨ ਆਬੋਲ।
ਹੇ ਵਾਹਿਗੁਰੂ ਜੀ, ਉਹ ਕੀ ਕਾਰਨ ਹੈ ਕਿ ਤੁਹਾਡੀ ਮੇਰੇ ਨਾਲ ਗੱਲਬਾਤ ਨਹੀਂ ਹੋ ਰਹੀ, ਤੁਸੀਂ ਮੇਰੇ ਨਾਲ ਬੋਲ ਨਹੀਂ ਰਹੇ, ਭਾਵ ਮੇਰੀ ਤੁਹਾਡੇ ਨਾਲ ਸਾਂਝ ਨਹੀਂ ਬਣ ਰਹੀ?
ਰਹਾਉ ਬਹੁਤ ਜਨਮ ਬਿਛੁਰੇ ਥੇ ਮਾਦੋ, ਇਹੋ ਜਨਮ ਤੁਮਾਰੇ ਲੇਖੇ।
ਭਗਤ ਜੀ ਕਹਿੰਦੇ, ਹੈ ਵਾਹਿਗੁਰੂ ਜੀ, ਕਈ ਜਨਮਾਂ ਤੋਂ ਤੁਹਾਡੇ ਨਾਲੋਂ ਵਿਛੜੇ ਹੋਏ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਗ ਕਾਲ ਇਹਦੇ ਸੰਜਰੀ ਹੈ। ਹੇ ਵਾਹਿਗੁਰੂ ਜੀ, ਕਈ ਜਨਮਾਂ ਤੋਂ ਤੁਹਾਡੇ ਨਾਲੋਂ ਵਿਛੜੇ ਹੋਏ ਹਾਂ। ਐਸ ਜ਼ਿੰਦਗੀ ਤੋਂ ਪਹਿਲਾਂ ਕਿੰਨਾ ਥਾਵਾਂ ਤੇ ਵਿਚਰੇ ਹੋ ਤੇ ਸਾਨੂੰ ਪਤਾ ਨਹੀਂ ਹੈ, ਉਹ ਤੇ ਪਰਮਾਤਮਾ ਜਾਣਦਾ ਕਿੰਨੇ ਕੁ ਥਾਵਾਂ ਤੇ ਵਿਚਰੇ ਹਾਂ। ਪਰ ਜਦੋਂ ਆਪਾਂ ਐਸ ਜ਼ਿੰਦਗੀ 'ਚ ਹੀ ਨਜ਼ਰ ਮਾਰਦੇ ਹਾਂ ਨਾ, ਐਸ ਜ਼ਿੰਦਗੀ 'ਚ ਵੀ ਕਈ ਜਨਮ ਅਸੀਂ ਭੋਗ ਲੈਂਦੇ ਹਾਂ। ਜਦੋਂ ਸਾਡੇ ਅੰਦਰ ਲੋਭ ਆਉਂਦਾ, ਆਪਾਂ ਕੁੱਤੇ ਦੀ ਜੂੰ 'ਚ ਤੁਰੇ ਫਿਰਦੇ ਹਾਂ,
ਜਦੋਂ ਮਾਇਆ ਦਾ ਮੋਹ ਆ ਜਾਂਦਾ ਆਪਾਂ ਸੱਪ ਦੀ ਦੂਣ ਵਿੱਚ ਤੁਰੇ ਫਿਰਦੇ ਹਾਂ, ਜਦੋਂ ਘਰਾਂ ਦਾ ਪਿਆਰ ਆ ਜਾਂਦਾ, ਘਰ ਦੇ ਪਿਆਰ ਪਿੱਛੇ ਆਪਾਂ ਲੋਕਾਂ ਨਾਲ ਵੈਰ ਵਰ ਖੜੇ ਕਰਦੇ, ਜਦੋਂ ਭੂਤ ਪ੍ਰੇਤ ਦੀ ਜੂਨ 'ਚ ਵਿਚਰਦੇ ਹਾਂ, ਇਹ ਵੀ ਜੂਨਾਂ ਹੀ ਨੇ ਜ਼ਿੰਦਗੀ ਦੇ ਅੰਦਰ। ਦਰਅਸਲ ਇਸ ਜ਼ਿੰਦਗੀ ਤੋਂ ਪਹਿਲਾਂ ਜੂਨਾਂ ਭੋਗੀਆਂ ਹੋਣਗੀਆਂ, ਮਰਨ ਤੋਂ ਬਾਅਦ ਵੀ ਭੋਗਾਂਗੇ, ਪਰ ਇਸ ਜ਼ਿੰਦਗੀ ਦੇ ਅੰਦਰ ਜਿਹੜੀਆਂ ਆਪਾਂ ਜੂਨਾਂ ਭੋਗਦੇ ਹਾਂ ਨਾ, ਉਹਨਾਂ ਦਾ ਵੀ ਕੋਈ ਪਾਰਾਵਾਰ ਨਹੀਂ ਹੈ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ ਬਹੁਤ ਜਨਮ ਵਿਛੜੇ ਥੇ ਮਾਧੋ, ਕਈ ਜਨਮਾਂ ਦੇ ਤੁਹਾਡੇ ਨਾਲੋਂ ਅਸੀਂ ਵਿਛੜੇ ਹੋਏ ਹਾਂ, ਹੇ ਵਾਹਿਗੁਰੂ ਜੀ ਇਹ ਜਨਮ ਤੁਹਾਰੇ ਲੇਖੇ, ਇਹ ਜਿਹੜੀ ਜ਼ਿੰਦਗੀ ਤੁਸੀਂ ਬਖਸ਼ਿਸ਼ ਕੀਤੀ ਹੈ ਨਾ, ਇਹ ਹੁਣ ਤੁਹਾਡੇ ਲੇਖੇ ਲਗਾ ਦਿੱਤੀ, ਤੁਹਾਡੇ ਪਿਆਰ 'ਚ ਲਗਾ ਦਿੱਤੀ ਹੈ। ਗੁਰਬਾਣੀ ਕਹਿੰਦੀ ਕਿ ਜ਼ਿੰਦਗੀ ਮਿਲੀ ਹੈ ਪਰਮਾਤਮਾ ਨੂੰ ਮਿਲਣ ਦੇ ਲਈ, ਗੁਰੂ ਕੇ ਪਾਵਨ ਬਚਨ ਰੋਜ਼ ਪੜ੍ਹਦੇ, ਭਈ ਪ੍ਰਾਪਤ ਮਾਨੁਖ ਦੋਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਆ। ਇਹ ਜ਼ਿੰਦਗੀ ਗੋਬਿੰਦ ਨੂੰ ਮਿਲਣ ਨੂੰ ਪ੍ਰਾਪਤ ਹੋਈ ਹੈ, ਪਰਮਾਤਮਾ ਨੇ ਤੁਠ ਕੇ ਮਨੁੱਖਾ ਦੇਹੀ ਜਿਹੜੀ ਦਿੱਤੀ ਹੈ, ਇਹ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੀ ਭਾਉ ਭਗਤੀ ਦੇ ਵਿੱਚ ਜੁੜਨ ਦੇ ਲਈ ਹੈ। ਜੇ ਆਪਾਂ ਕਹੀਏ ਕਿ ਜ਼ਿੰਦਗੀ ਅੰਦਰ ਖਾ ਪੀ ਲਓ ਜੀ, ਮੁੜ ਕੇ ਜ਼ਿੰਦਗੀ ਨਹੀਂ ਮਿਲਣੀ, ਹੈਗੇ ਨੇ ਕਈ ਲੋਕ ਇਹ ਕਹਿਣ ਵਾਲੇ, ਈਟ ਡਰਿੰਕ ਐਂਡ ਵੀ ਮੈਰੀ, ਖਾਓ ਪੀਓ ਜੀ ਮੌਜ ਮੇਲਾ ਮਾਣੋ, ਮੁੜ ਕੇ ਜ਼ਿੰਦਗੀ ਨਹੀਂ ਮਿਲਣੀ। ਸਾਰੇ ਇਸ ਗੱਲ ਤੇ ਸਹਿਮਤ ਨੇ ਮੁੜ ਕੇ ਜ਼ਿੰਦਗੀ ਨਹੀਂ ਮਿਲਣੀ। ਜਿਹੜੇ ਲੋਕੀ ਮਾਇਆ ਕਮਾਉਣ ਵਾਲੇ ਕਹਿੰਦੇ ਰੱਜ ਕੇ ਮਾਇਆ ਕਮਾ ਲਓ, ਮੁੜ ਕੇ ਜ਼ਿੰਦਗੀ ਨਹੀਂ ਮਿਲਣੀ। ਜਿਹੜੇ ਖਾਣ ਪੀਣ ਵਾਲੇ ਕਹਿੰਦੇ ਰੱਜ ਕੇ ਖਾ ਪੀ ਲਓ, ਮੁੜ ਕੇ ਜ਼ਿੰਦਗੀ ਨਹੀਂ ਮਿਲਣੀ। ਜਿਹੜੇ ਦੁਨੀਆਂ ਦੇ ਅਨੇਕ ਤਰ੍ਹਾਂ ਦੀਆਂ ਨਵੀਆਂ ਨਵੀਆਂ ਗੱਲਾਂ ਕਰਨ ਵਾਲੇ, ਵਿਕਾਸ ਵਾਲੇ, ਉਹ ਕਹਿੰਦੇ ਜੀ ਰੱਜ ਕੇ ਕੋਈ ਨਾ ਕੋਈ ਨਵੇਂ ਤੋਂ ਨਵਾਂ ਕੰਮ ਕਰ ਲਓ, ਮੁੜ ਕੇ ਜ਼ਿੰਦਗੀ ਨਹੀਂ ਮਿਲਣੀ। ਜਿਹੜੇ ਰਾਜ ਭਾਗ ਤੇ ਬੈਠੇ ਕਹਿੰਦੇ ਸਾਰੀ ਜ਼ਿੰਦਗੀ ਰਾਜ ਭਾਗ ਮਾਣ ਲਓ, ਮੁੜ ਕੇ ਜ਼ਿੰਦਗੀ ਨਹੀਂ ਮਿਲਣੀ। ਪਰ ਗੁਰਬਾਣੀ ਇਹ ਗੱਲ ਕਹਿੰਦੀ, ਬੰਦੇ ਇਸ ਜ਼ਿੰਦਗੀ ਅੰਦਰ ਪਰਮਾਤਮਾ ਦੇ ਪਿਆਰ ਵਿੱਚ ਜੁੜ ਜਾ, ਮੁੜ ਕੇ ਜ਼ਿੰਦਗੀ ਨਹੀਂ ਮਿਲਣੀ। ਗੁਰੂ ਕਾ ਅੰਮ੍ਰਿਤ ਬਚਨ ਰੋਜ਼ ਪੜ੍ਹਦੇ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਗੁਰਦੇਵ ਕਹਿੰਦੇ, ਇਹ ਗੁਰਸਿੱਖ ਮਿੱਤਰ ਮੈਂ ਹੱਥ ਜੋੜ ਕੇ ਕਹੀ ਨਾ ਬੇਨਤੀ ਕਰਦਾ ਕਿ ਇਹ ਜਿਹੜੀ ਜ਼ਿੰਦਗੀ, ਇਹ ਜਿਹੜਾ ਵੇਲਾ, ਇਹ ਜਿਹੜਾ ਟਾਈਮ ਮਿਲਿਆ ਨਾ, ਵੇਲਾ ਟਾਈਮ ਅਵਸਰ, ਇਹ ਸਤਿਗੁਰੂ ਦੀ ਸੇਵਾ ਕਰਨ ਦਾ, ਪ੍ਰਭੂ ਦੀ ਸੇਵਾ ਕਰਨ ਦਾ ਮੌਕਾ ਹੈ। ਜੇ ਇਸ ਜ਼ਿੰਦਗੀ ਅੰਦਰ ਲਾਹਾ ਖੱਟ ਲਏਗਾ, ਅੱਗੇ ਵਸਣਾ ਸੁਹੇਲਾ ਹੋ ਜਾਏਗਾ, ਜੀਵਨ ਤੇਰਾ ਸੁਖੀ ਹੋ ਜਾਏਗਾ। ਜੇ ਹੁਣ ਲਾਹਾ ਨਹੀਂ ਖੱਟਿਆ, ਤੇ ਗੁਰੂ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਕਿ ਜੇ ਇਸ ਜ਼ਿੰਦਗੀ 'ਚ ਵਾਹਿਗੁਰੂ ਜੀ ਦੇ ਪਿਆਰ 'ਚ ਨਾ ਜੁੜੇ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲਾਬਹਿ, ਨਾਮ ਬਿਨਾ ਬਿਰਥਾ ਸਭ ਜਾਏ, ਹੁਣ ਵੱਟੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਜਿਨ੍ਹਾਂ ਨੇ ਜ਼ਿੰਦਗੀ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਗੁਰੂ ਬਾਬਾ ਜੀ ਕਹਿੰਦੇ ਉਹ ਲੈਣ ਕੀ ਆਏ ਜ਼ਿੰਦਗੀ ਅੰਦਰ, ਪਈ ਕੀ ਆਪਾਂ ਕਵਾਂਗੇ ਜਾ ਕੇ ਜੀ ਆਪਾਂ ਬੜੇ ਵਧੀਆ ਵਧੀਆ ਭੋਜਨ ਖਾਂਦੇ ਰਹੇ ਹਾਂ, ਕੀ ਆਪਾਂ ਬੜੇ ਚੰਗੇ ਘਰਾਂ 'ਚ ਰਹੇ ਹਾਂ, ਜਾਂ ਬੜੇ ਵੱਡੇ ਰੁਤਬਿਆਂ 'ਤੇ ਰਹੇ ਹਾਂ, ਜਾਂ ਆਪਾਂ ਬੜੇ ਵਧੀਆ ਵਧੀਆ ਪਦਾਰਥ ਵਰਤੇ ਨੇ ਜ਼ਿੰਦਗੀ ਅੰਦਰ, ਚੰਗੀਆਂ ਗੱਡੀਆਂ ਕਾਰਾਂ ਹਵਾਈ ਜਹਾਜ਼ਾਂ 'ਚ ਹੋਟੇ ਲਏ, ਇਹ ਕਵਾਂਗੇ ਪਰਮਾਤਮਾ ਨੂੰ? ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਬੜਾ ਪਿਆਰਾ, ਕਹਿਣ ਲੱਗੇ ਨਹਿਰ ਕੁਆਰ ਕੰਨਿਆਂ ਲਾਡਲੀ ਕੈ ਜਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਏ। ਪੇਕੇ ਘਰ 'ਚ ਬੱਚੀ ਹੁੰਦੀ ਹੈ ਨਾ, ਉਹਨੂੰ ਲਾਡਾਂ ਨਾਲ ਪਾਲਦੇ, ਆਪਾਂ ਚਾਹ ਨਾਲ ਪਾਲਦੇ ਸਾਰੇ ਆਪਣੀਆਂ ਬੱਚੀਆਂ ਨੂੰ, ਪਰ ਜਦੋਂ ਵਿਆਹੀ ਸਹੁਰੇ ਘਰ 'ਚ ਜਾਣੀ, ਉਹਨੂੰ ਗੁਣਾ ਕਰਕੇ ਮਾਣ ਮਿਲਣਾ, ਗੁਣਾ ਕਰਕੇ। ਇਹ ਸੰਸਾਰ ਸਾਡਾ ਪੇਕਾ ਘਰ ਹੈ, ਤੇ ਇੱਕ ਗੱਲ ਤੇ ਸੱਚ ਹੈ ਕਿ ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ, ਸਾਰਿਆਂ ਨੂੰ ਪੇਕੇ ਘਰ 'ਚੋਂ ਸਹੁਰੇ ਘਰ 'ਚ ਜਾਣਾ ਪੈਣਾ, ਪਰ ਸਹੁਰੇ ਘਰ 'ਚ ਮਾਣ ਮਿਲਣਾ ਗੁਣਾ ਕਰਕੇ। ਇਸ ਕਰਕੇ ਨਹੀਂ ਕਿ ਮੈਂ ਬੜਾ ਅਮੀਰ ਹਾਂ ਜਾਂ ਮੈਂ ਮਾੜੇ ਮਨ ਪਾਉਂਦੇ ਹੁਕਮ ਕੀਤੇ ਨੇ। ਜੇ ਇਸ ਧਰਤੀ ਤੇ ਮਨ ਪਾਉਂਦੇ ਹੁਕਮ ਕਰਦੇ ਰਹੇ, ਗੁਰੂ ਬਾਬਾ ਜੀ ਦਾ ਇੱਕ ਬਚਨ ਸੱਤ ਹੈ ਕਿ ਹੁਕਮ ਕੀਏ ਮਨ ਭਾਵਦੇ ਰਾਹ ਭੀੜ ਹੈ ਅੱਗੇ ਜਾਵਣਾ। ਜੇ ਹੁਕਮ ਕੀਤੇ ਨੇ, ਹੁਕਮ ਮੰਨਿਆ ਨਹੀਂ, ਤੇ ਜਦੋਂ ਪਰਮਾਤਮਾ ਦਾ ਹੁਕਮ ਵਰਤਣਾ, ਫਿਰ ਬੜੇ ਦੁਖੀ ਹੋਣਾ ਪੈਣਾ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ, ਇਹ ਜਗਤ ਹੈ ਪੇਕਾ ਘਰ, ਤੇ ਸਹੁਰੇ ਘਰ 'ਚ ਤੇ ਜਾਣਾ ਹੀ ਪੈਣਾ, ਪਰ ਉਹ ਸਹੁਰੇ ਘਰ 'ਚ ਮਾਣ ਪਾਣ ਮਿਲੇਗਾ ਜੇ ਸਾਡੇ ਪੱਲੇ ਗੁਣ ਹੋਣਗੇ। ਇੱਕ ਬਚਨ ਹੋਰ ਕਿਹਾ ਮਾਨਯੋਗ ਭਾਈ ਸਾਹਿਬ ਜੀ ਨੇ ਕਿ ਬਣਜ ਬਿਹਾਰ ਲੱਗ ਜਾਏ ਹੈ ਵਿਦੇਸ਼ ਪ੍ਰਾਣੀ, ਕਹੀਏ ਸਪੂਤ ਲਾਭ ਲਭਤ ਕਹਿ ਅਨੀਏ। ਕੋਈ ਬੰਦਾ ਪ੍ਰਦੇਸ਼ ਵਿੱਚ ਜਾਂਦਾ, ਅਸੀਂ ਵੀ ਜਾਂਦੇ, ਬੱਚਿਆਂ ਨੂੰ ਭੇਜਦੇ ਹਨ, ਮਾਤਾ ਪਿਤਾ ਬੜਾ ਪੈਸਾ ਖਰਚ ਕੇ ਪ੍ਰਦੇਸ਼ ਭੇਜਦੇ ਬੱਚੇ ਨੂੰ, ਤੇ ਪ੍ਰਦੇਸ਼ ਜਾ ਕੇ ਜੇ ਬੱਚਾ ਮੌਜ ਮੇਲੇ ਮਾਣਦਾ ਰਹੇ, ਇੱਧਰ ਉੱਧਰ ਹੋਟੇ ਲੈ ਕੇ ਖਾ ਪੀ ਕੇ ਅਖੀਰ ਖਾਲੀ ਹੱਥ ਵਾਪਸ ਆ ਜਾਏ, ਟਿਕਟ ਵੀ ਬਾਪੂ ਕੋਲੋਂ ਮੰਗਾਏ, ਤੇ ਉਹਨੂੰ ਕੁਝ ਚੰਗਾ ਨਹੀਂ ਗਿਣੇਗਾ। ਲੋਕਾਂ ਨੇ ਕਹਿਣਾ ਬਾਪੂ ਦੇ ਜਿਹੜੇ ਚਾਰ ਸਿਆੜ ਉਹ ਵੀ ਵੇਚ ਦਿੱਤੇ, ਨਿੰਨ ਕੰਮਾਂ ਹੀ ਨਿਕਲਿਆ, ਕਪੁੱਤਰ ਹੈ। ਪਰ ਕਹੀਏ ਸਪੂਤ ਲਾਭ ਲਭਤ ਕੇ ਆਨੀਏ, ਜੇਕਰ ਉਹ ਬਾਹਰੋਂ ਕੋ ਲਾਹਾ ਖੱਟ ਕੇ ਆਏਗਾ, ਬਾਪੂ ਦੀ ਪੂੰਜੀ ਨੂੰ ਵਧਾ ਕੇ ਆਏਗਾ, ਉਹਨੂੰ ਕਹਿਣਗੇ ਇਹ ਸਪੁੱਤਰ ਹੈ, परमात्मा ने इस जगत विच सानू कुछ कमाउण लई भेजे है, कुछ वणज करन लई भेजे है। गुरबाणी कहिंदी है आपां सारे ही वणजारे हां, असीं सारे वणजारे हां। ते सतगुरु जी ने एक बचन कहा सी, वणज करो वणजारे हो वखर ले हो समाल, तैसी वस्त विसाईए जैसी निवेह नाल। असीं वणजारे हां, वणज ओह करने जिहड़ा नाल निभ सके। इस धरती ते वाहिगुरु जी ने सुवासां दी बड़ी अमोलक पूंजी दे के भेजे है। किसी बंदे नूं घट कुछ नहीं दिता, किसी बंदे नूं गरीब नहीं रखिया परमात्मा ने। गुरबाणी कहिंदी हर मनुख के अंदर एक बहुत वड्डा खजाना है। बाबा भीखा जी होए ने, उन्होंने एक बड़ा प्यारा बचन कहा, भीखा भूखा को नहीं सब की गठड़ी लाल। सारयां दे पल्ले एक अमोलक लाल है। असी तो रोज गुरु के बचन पढ़ते, मत विच रतन जवाहर माणक जे गुर की एक सुख सुनी, मनमुख कोठी अग्ञान अंधेरा तिन घर रतन न लाखा। साडे अंदर जिहड़े रतन लुके हुए ने, आपां उधर तां झात ही नहीं मारदे। साडी नजर जांदी लोकां दे पैसे वल, लोकां दे कम्मां वल, दुनिया दे वल। गुरबाणी सानू अपने अंदर नजर मारन की प्रेरणा करती कि तेरे अंदर किड्डा वड्डा खजाना है, उहनूं लभ। हर मनुख नूं वाहिगुरु जी ने बहुत वड्डा खजाना देख दुनिया ते भेजिया है, पर जदों बंदा इस दुनिया च आके मोह माया च मस्त हो जांदा है ना, उहदा खजाना फिर विकार लुटना शुरू कर दे। पंज चोर भी नाल ही ने, जिथे खजाना होगा चोर उत्थे जरूर आउणगे। पंज चोर नाल ही ने इस शरीर के अंदर। ते गुरु सानू जागृत करते ने, सुचेत करते ने कि आपां इस खजाने नू बचा के रखना है। भाई गुरदास जी कहिंदे ने कि जैसे बनज बिहार लग जाए है विदेश प्राणी, कहिए सपूत लाभ लभत के अनिए। उस नू सपुत्र कहिंदे जिहड़ा लाहा खट के जाए। जे आपां इस धरती ते लाहा खट गए, लाहा की है? लाहा रतन नाम जप सार। लाहा यह है कि जिंदगी च परमात्मा दे प्यार च जुड़ जाइए। गुरबाणी यह गल कहती है, जीवन तो गनीए हर पेखा, जिंदगी तां गिनी जानी जे परमात्मा दे दीदार कर ले। चिरां तो परमात्मा नालों विछड़े होए हां, जे परमात्मा दे दीदार कर ले जिंदगी तां सफल गिनी जानी है। यह जिंदगी नहीं कि आपां जी बहुत खा पी रहे, मौज मेला माण रहे हां। देखो जिन्ना मर्जी वंडा महान होए, बंदा सोचदा कि मैं बड़े वधिया कपड़े पाउना, बहुत वधिया भोजन खाना, पर जदों आपां प्रकृति नजर मारीए साडे तो वधिया खाण वाले भी हैगे ने। यह हंकार ना करे बंदा कि मैं बहुत वधिया खाना। बंदे नालों वधिया ताजे मेवे पंछी खा जांदे, बंदे नूं ते ताजे मिलदे ही नहीं। दवाइयां ला ला के अजकल ते बहुत कुछ जहर दा रूप ही मिलते ने सानू। अज तां कुदरती चीज खानी हो ही बड़ी औखी गई है, शुद्ध चीज लभनी बाजार दे विचों बड़ी औखी हो गई मनुख दे लई। इह प्रॉब्लम जानवरां नूं नहीं है कि चीजां च मिलावट है की करिए, यह मनुख नूं है। जिन्ने ताजे मेवे पंछी खा लैंदे ने मनुख नहीं खा सकदा। बंदा कहिंदा जी मैं बहुत वधिया खाना। बंदा जो कुछ खांदा अपने शरीर नूं रोगी बनाउण लई ते जरूर खांदा, तंदुरुस्त करन लई ते बहुत विरले खांदे ने, बहुते रोग आप सहेड़ ले। बंदा कहिंदा जी बड़े वधिया कपड़े पाउना, ब्रांडेड कंपनियां दे वधिया, अमेरिका तो मंगाए, कैनेडा तो मंगाए, पर इहदे बनाए कपड़े ते नित मैले रहिंदे ने, बदलने पैंदे ने। रब ने किन्ने सोहणे कपड़े दित्ते मोर नूं, करोड़पति बंदा करोड़ों दे कपड़े पा के तुरिया जाए, कदी किसी पंछी ने खलो के नहीं देखिया कि इन्ना अमीर जा रहा है। पर दूजे बने करोड़पति बंदा भी इन्हों पंछियों देखने लिए चिड़िया घर से जाता है कि किड्डा सोहना मोर है, किड्डी सुंदरता है। भी इहदा मतलब कि खाण करके भी मनुख तो अगे हैन, पहनण करके भी मनुख तो अगे हैन। मनुख अगर महान है तां महान है जे रब दे प्यार च जुड़े। भाई गुरदास जी का एक बचन होर याद आ गया, जिथे उन्होंने गल की कि जिंदगी च व्यापार करन लई आए हां, जे आपां लाहा खट के जावांगे तां सपुत्र गिणे जावांगे। उत्थे भाई गुरदास जी ने एक गल की कि मनुख विच ते पशु विच अंतर है की है। देखो पशु आ मनुख है, अंतर अंतर यह शब्द सुरत को विवेक अविवेक है। पशु ते मनुख च अंतर है शब्द ते सुरत दा, विवेक ते अविवेक दा। बंदा गल सुन सकदा है, समझ सकदा है, उहनूं समझ के बोल सकदा है। पशु जिहड़ा समझ नहीं सकदा, बोल नहीं सकदा। कहणगे पशुआ हरियायो कहो सुनियो अन सुनियो करे, मानस जन्म बोले बचन अनेक है। किते कोई पशु खुल जाए ना किले तो अपनी खुरली तो, उन्हों आवाज मारो नहीं रुकता। हालांकि हुण कई पशु अब गल समझदे ने मालक दी, पर चलो पशु है, उन्हों फड़ के रोकण दा जतन करो, जे तगड़ा होया तुहानू वी धू के लै जाएगा पैली वल। लेकिन मनुख ते जदों दा जन्मे आ, इह सिखदा माता कोलो जो सुनिया, पिता कोलो सुनिया, भैणां कोलो, भरावां कोलो, सोसायटी कोलो, मित्रां कोलो, स्कूल विच जाके जो सुनिया सिख लिया। कई तरह दीआं बोलियां ही बोलदा सिखदा। कहणगे पशु आ शब्दहीन जिहबा ना बोल सकै, मानस जन्म बोले बचन अनेक है। पशु को वखरे वखरे शब्द नहीं बोल सकदा, ਬੰਦਾ ਅਰਬ ਕੰਟਰੀ ਜਾਵੇ ਅਰਬੀ ਬੋਲਣੀ ਸ਼ੁਰੂ ਕਰ ਦਿੰਦਾ, ਇੰਗਲੈਂਡ ਜਾਏ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੰਦਾ, ਜਿੱਥੇ ਚਲਿਆ ਜਾਏ ਉੱਥੋਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੰਦਾ, ਪਰ ਪਸ਼ੂ ਤੇ ਜਿੱਥੇ ਜਾਵੇ ਕੋਈ ਬੋਲੀ ਬੋਲੇਗਾ, ਇੱਥੇ ਦੀ ਗਊ ਵੀ ਉਵੇਂ ਬੋਲੂਗੀ, ਅਮਰੀਕਾ ਦੀ ਗਊ ਵੀ ਉਵੇਂ ਬੋਲੂਗੀ। ਮਨੁੱਖ ਦੀ ਇਹ ਖੂਬੀ, ਇਹ ਸੁਣ ਸਕਦਾ, ਸਮਝ ਸਕਦਾ, ਵਿਚਾਰ ਸਕਦਾ, ਬੋਲ ਸਕਦਾ। ਤੇ ਭਾਈ ਗੁਰਦਾਸ ਜੀ ਨੇ ਇੱਕ ਗੱਲ ਕੀ, ਸ਼ਬਦ ਸੁਰਤ ਸੁਣ ਸਮਝ ਬੋਲੇ ਵਿਵੇਕੀ। ਜੇ ਤੇ ਗੁਰੂ ਦੀ ਗੱਲ ਨੂੰ ਸੁਣ ਕੇ ਸਮਝ ਕੇ ਬੋਲਦਾ ਇਹ ਤੇ ਗਿਆਨਵਾਨ ਹੈ, ਪਰ ਜੇ ਗੁਰੂ ਦੀ ਗੱਲ ਨੂੰ ਸੁਣ ਕੇ ਵੀ ਇਹ ਸਮਝਦਾ ਨਹੀਂ, ਸਿਆਣਿਆਂ ਦੀ ਗੱਲ ਨੂੰ ਸੁਣ ਕੇ ਵੀ ਇਹ ਸਮਝਦਾ ਨਹੀਂ, ਨਾਤਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ, ਫਿਰ ਇਹਨੂੰ ਵੀ ਪਸ਼ੂਆਂ ਚੋਂ ਇੱਕ ਪਸ਼ੂ ਹੀ ਜਾਣਨਾ ਕਰੋ। ਇਹ ਗੱਲ ਗੁਰਬਾਣੀ ਨੇ ਕਹੀ, ਕਰਤੂਤ ਪਸ਼ੂ ਕੀ ਮਾਨਸ ਜਾਤ। ਇਹ ਅਜੇ ਮਨੁੱਖ ਨਹੀਂ ਬਣ ਸਕਿਆ ਸਤਿਗੁਰ ਜੀ, ਸਾਨੂੰ ਮਨੁੱਖ ਨਹੀਂ, ਸਾਨੂੰ ਤੇ ਰੱਬ ਦਾ ਰੂਪ ਬਣਾਉਣ ਲਈ ਆਏ ਨੇ। ਜਿੰਨੀ ਭਗਤ ਜਨਾਂ ਦੀ ਬਾਣੀ ਹੈ ਸਾਨੂੰ ਉਹਦੇ ਵਿੱਚ ਇਮਾਨ ਦਿੱਤਾ ਹੈ ਭਗਤਾਂ ਨੇ, ਗਿਆਨ ਦੇ ਰਹੀ ਆਪਾਂ ਉੱਚੇ ਉੱਠਣੇ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਲਾਈ, ਨਰ ਤੇ ਉਬਜ ਸੁਰਗ ਗੋ ਜੀਤਿਓ ਸੋ ਔਖਦ ਮੈਂ ਪਾਈ। ਭਗਤ ਜੀ ਕਹਿੰਦੇ ਮੈਂ ਇਸ ਧਰਤੀ ਤੋਂ ਉੱਠ ਕੇ ਸਵਰਗ ਨੂੰ ਜਿੱਤ ਲਿਆ, ਦੇਵਤਿਆਂ ਨੂੰ ਜਿੱਤ ਲਿਆ। ਦੇਵਤੇ ਕੀ ਚੀਜ਼ ਨੇ, ਸਵਰਗ ਕੀ ਚੀਜ਼ ਨੇ ਮਨੁੱਖ ਦੇ ਅੱਗੇ? ਐਵੇਂ ਸਵਰਗਾਂ ਦਾ ਲਾਰਾ ਜਿਹਾ ਲਾ ਕੇ ਕਈ ਲੋਕਾਂ ਨੂੰ ਭਰਮਾਇਆ ਜਾਂਦਾ ਕੋਈ ਸਵਰਗ ਮਿਲੇਗਾ ਅੱਗੇ। ਆਪਾਂ ਸਵਰਗ ਨੂੰ ਜਿੱਤਣ ਲਈ ਆਏ ਹਾਂ, ਇਹ ਜ਼ਿੰਦਗੀ ਨੂੰ ਸਵਰਗ ਮੰਨਣ ਲਈ ਆਏ ਹਾਂ। ਜਿਹੜਾ ਬੰਦਾ ਇਸ ਜ਼ਿੰਦਗੀ 'ਚ ਸਵਰਗ ਨਹੀਂ ਮਾਣ ਸਕਿਆ, ਮਾਫ ਕਰਨਾ, ਹੋਰ ਕਿਤੇ ਕੋਈ ਸਵਰਗ ਨਹੀਂ ਮਿਲਣਾ ਜੇ ਇਹ ਜ਼ਿੰਦਗੀ ਸੁੱਖ ਨਾ ਮਾਣਿਆ ਤਾਂ। ਜਦੋਂ ਆਪਾਂ ਸਤਸੰਗਤ 'ਚ ਬੈਠ ਕੇ ਵਾਹਿਗੁਰੂ ਜੀ ਦੇ ਪਿਆਰ ਗੁਰ ਸਕਦੇ ਤਾਂ ਵੱਡਾ ਕੋਈ ਸਵਰਗ ਹੈ? ਸਤਿਗੁਰੂ ਜੀ ਕਹਿੰਦੇ ਜਿੱਥੇ ਵਾਹਿਗੁਰੂ ਜੀ ਦਾ ਨਿਵਾਸ ਹੈ, ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਸਾਧ ਸੰਗਤ ਬੈਕੁੰਠ ਹੈ। ਜਿਹੜਾ ਇਸ ਸਵਰਗ ਦੇ ਆਨੰਦ ਨੂੰ, ਬੈਕੁੰਠ ਦੇ ਆਨੰਦ ਨੂੰ ਨਹੀਂ ਮਾਣ ਸਕਿਆ, ਉਹਨੂੰ ਹੋਰ ਕਿਹੜਾ ਸਵਰਗ ਚਾਹੀਦਾ ਜੀ? ਇਸ ਕਰਕੇ ਗੁਰਮਤਿ ਨੇ ਸਾਨੂੰ ਇਹ ਮਾਰਗ ਦਿੱਤਾ ਭਗਤ ਜਨਾਂ ਨੇ ਵੀ ਕਿ ਆਪਾਂ ਜ਼ਿੰਦਗੀ ਦੇ ਅੰਦਰ ਇਸ ਮਨੁੱਖ ਤੋਂ ਉੱਚੇ ਉੱਠ ਕੇ ਸਵਰਗਾਂ ਨੂੰ ਜਿੱਤਣਾ, ਆਪਾਂ ਸਵਰਗਾਂ ਦੇ ਜੇਤੂ ਬਣਨਾ। ਕੌਣ ਸੁਰ ਕਿਆ ਨਰਕ ਵਿਚਾਰਾ, ਸੰਤਨ ਦੋ ਰਾਧੇ। ਕਿਹੜੇ ਸਵਰਗ ਦੀ ਗੱਲ ਕਰਦੇ ਹੋ, ਕਿਹੜੇ ਨਰਕ ਦਾ ਡਰਾਵਾ ਦਿੰਦੇ ਸਾਨੂੰ? ਦੋਵੇਂ ਰੱਦ ਕਰ ਦਿੱਤੇ ਭਗਤ ਜਨਾਂ ਨੇ, ਕਹਿਣ ਲੱਗੇ ਇਹ ਧਰਤੀ ਨੂੰ ਸਵਰਗ ਬਣਾਉਣਾ ਹੈ। ਆਪਾਂ ਕੱਲ ਵੀ ਮੈਂ ਬੇਨਤੀ ਕੀਤੀ ਸੀ, ਗੁਰੂ ਸਾਹਿਬਾਂ ਨੇ ਇਸ ਧਰਤੀ ਨੂੰ ਸੁਹਾਵਣਿਆ ਬਣਾਉਣ ਲਈ, ਭਗਤ ਜਨਾਂ ਨੇ ਇਸ ਸਮਾਜ ਨੂੰ ਖੁਸ਼ਹਾਲ ਬਣਾਉਣ ਦੇ ਲਈ, ਬਰਾਬਰਤਾ ਲਿਆਉਣ ਲਈ ਬੜਾ ਸੰਘਰਸ਼ ਕੀਤਾ। ਇਹ ਜ਼ਿੰਮੇਵਾਰੀ ਹੁਣ ਗੁਰਸਿੱਖਾਂ ਦੀ ਹੈ ਕਿ ਆਪਾਂ ਇਸ ਧਰਤੀ 'ਚ ਬਰਾਬਰਤਾ, ਇਸ ਧਰਤੀ 'ਚ ਸਮਾਨਤਾ, ਇਸ ਧਰਤੀ 'ਤੇ ਖੁਸ਼ਹਾਲੀ, ਇਸ ਧਰਤੀ ਦੇ ਵਿੱਚ ਖੁਸ਼ਹਾਲੀ ਕਿਵੇਂ ਪੈਦਾ ਕਰਨੀ, ਇਹ ਗੁਰਸਿੱਖਾਂ ਦੀ ਜ਼ਿੰਮੇਵਾਰੀ ਹੈ। ਗੁਰਬਾਣੀ ਸਾਨੂੰ ਸਮੁੱਚੀ ਅਗਵਾਈ ਦਿੰਦੀ, ਭਾਵੇਂ ਪ੍ਰਕਿਰਤੀ ਦਾ ਪੱਖ ਲੈ ਲਓ, ਫਲ ਬੂਟਿਆਂ ਦੀ ਕਿਵੇਂ ਸੰਭਾਲ ਕਰਨੀ ਹੈ, ਇਨਵਾਇਰਮੈਂਟ ਦੀ ਕਿਵੇਂ ਸੰਭਾਲ ਕਰਨੀ ਹੈ, ਪਾਣੀ ਦੀ ਕਿਵੇਂ ਸੰਭਾਲ ਕਰਨੀ ਹੈ, ਇਹਨਾਂ ਚੀਜ਼ਾਂ ਦੀ ਬੜੀ ਵਡਿਆਈ ਕੀਤੀ ਹੈ ਗੁਰਬਾਣੀ ਦੇ ਅੰਦਰ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਇਹ ਬਾਣੀ ਬਖਸ਼ਿਸ਼ ਕੀਤੀ, ਗੁਰੂ ਬਾਣੀ ਦੇ ਲੜ ਲਗਾਇਆ ਕਿ ਆਪਾਂ ਇੱਕ ਜ਼ਿੰਦਗੀ ਨੂੰ ਮਹਾਨ ਬਣਾ ਸਕੀਏ। ਮੈਂ ਬੇਨਤੀ ਕਰ ਰਿਹਾ ਸਾਂ ਕਿ ਇਸ ਜ਼ਿੰਦਗੀ 'ਚ ਜੇ ਪਰਮਾਤਮਾ ਨੂੰ ਨਾ ਮਿਲ ਸਕੇ, ਫਿਰ ਕਦੋਂ ਪਰਮਾਤਮਾ ਨੂੰ ਮਿਲਾਂਗੇ? ਇਹ ਜ਼ਿੰਦਗੀ ਪਰਮਾਤਮਾ ਨੂੰ ਮਿਲਣ ਦੇ ਲਈ ਹੈ। ਜ਼ਿੰਦਗੀ ਗਿਣੀ ਹੀ ਤਾਂ ਜਾਣੀ ਜੇ ਪਰਮਾਤਮਾ ਨਾਲ ਜੁੜ ਜਾਵਾਂਗੇ। ਜੀਵਨ ਤੋਂ ਗਣੀਏ ਹਰ ਪੇਖਾ, ਤੇ ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀਓ ਇਹ ਜਨਮ ਤੁਹਾਰੇ ਲੇਖੇ, ਇਹ ਜ਼ਿੰਦਗੀ ਤੁਹਾਡੇ ਲੇਖੇ ਲਗਾ ਦਿੱਤੀ ਹੈ, ਇਸ ਜ਼ਿੰਦਗੀ ਦੇ ਅੰਦਰ ਤੁਹਾਡੇ ਦੀਦਾਰ ਚਾਹੀਦੇ ਨੇ, ਇਸ ਜ਼ਿੰਦਗੀ ਤੁਹਾਡੇ 'ਚ ਮੈਂ ਲਵਲੀਨ ਹੋਣਾ ਚਾਹੁੰਦਾ ਹਾਂ।
ਕਹੇ ਰਵਿਦਾਸ ਆਸ ਲੱਗ ਜੀਵੋ, ਚਿਰ ਪਾਇਓ ਦਰਸਨ ਦੇਖੇ।
ਭਗਤ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਇਹ ਆਸ ਲਾ ਕੇ ਬੈਠਾ, ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ ਨਾ, ਕਾਗਾ ਕਰਮ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਓ ਫਿਰ ਦੇਖਣ ਕੀ ਆਸ। ਵਿਕਾਰੋ ਸਾਰੇ ਸਰੀਰ ਤੇ ਹਮਲਾ ਕਰ ਦਿੱਤਾ, ਮੇਰੇ ਸਰੀਰ ਦਾ ਮਾਸ ਤੁਸੀਂ ਚੂੰਡ ਲਿਆ, ਕਾਂਗਦਰਥ ਵਿਕਾਰ, ਵਿਕਾਰਾਂ ਨੇ ਸਾਰੇ ਸਰੀਰ ਨੂੰ ਨੋਚ ਲਿਆ, ਪਰ ਮੇਰੀਆਂ ਅੱਖਾਂ ਨੂੰ ਬਚਾ ਲਿਓ, ਇਹਨਾਂ ਅੱਖਾਂ ਨਾਲ ਮੈਂ ਪਰਮਾਤਮਾ ਦੇ ਦੀਦਾਰ ਕਰਨੇ ਨੇ, ਇਹ ਅੱਖਾਂ ਪਰਮਾਤਮਾ ਨੂੰ ਦੇਖਣ ਲਈ ਮਿਲੀਆਂ ਨੇ। ਇਹ ਨੇਤਰੋ ਮੇਰੇ ਹੋ ਹਰ ਤੁਮੇ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਇਹਨਾਂ ਅੱਖਾਂ ਨਾਲ ਪਰਮਾਤਮਾ ਦੇ ਦੀਦਾਰ ਕਰਨ ਦੀ ਆਸ ਹੈ। ਭਗਤ ਜੀ ਕਹਿੰਦੇ ਵਾਹਿਗੁਰੂ ਜੀ ਮੈਂ ਇਸ ਆਸ ਵਿੱਚ ਜੋ ਰਿਹਾ ਕਿਉਂਕਿ ਬੜਾ ਚਿਰ ਹੋ ਗਿਆ ਤੁਹਾਡੇ ਦੀਦਾਰ ਕਰਨ ਨੂੰ, ਇਸ ਜ਼ਿੰਦਗੀ 'ਚ ਮੈਂ ਤੁਹਾਡੇ ਦੀਦਾਰ ਕਰਨਾ ਚਾਹੁੰਦਾ। ਤੇ ਗੁਰਬਾਣੀ ਨੇ ਸਾਨੂੰ ਵੀ ਆਪਣੇ ਅੰਦਰ ਉਹ ਆਸ, ਉਹ ਪਿਆਸ ਪੈਦਾ ਕਰਨ ਦੀ ਪ੍ਰੇਰਣਾ ਕੀਤੀ ਹੈ। ਸਤਿਗੁਰੂ ਜੀ ਕੋਲ ਆਉਣ ਦਾ ਅਰਥ ਇਹ ਹੈ ਕਿ ਸਾਡੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਆਸ ਪੈਦਾ ਹੋਏ। ਜੇ ਜ਼ਿੰਦਗੀ 'ਚ ਆਸ ਨਹੀਂ ਹੈ ਤੇ ਜ਼ਿੰਦਗੀ ਖਤਮ ਹੈ। ਆਸ ਦੇ ਸਿਰ 'ਤੇ ਆਪਾਂ ਜ਼ਿੰਦਗੀ 'ਚ ਆਉਂਦੇ, ਅੰਦਰ ਇੱਕ ਸੰਕਲਪ, ਅੰਦਰ ਇੱਕ ਸੋਚ ਪੈਦਾ ਕਰੀਏ, ਅੰਦਰ ਇੱਕ ਫੁਰਨਾ ਪੈਦਾ ਕਰੀਏ। ਜਿਹੋ ਜਿਹਾ ਫੁਰਨਾ ਤੁਸੀਂ ਪੈਦਾ ਕਰ ਲਓਗੇ, ਵਾਹਿਗੁਰੂ ਜੀ ਨੇ ਮਨੁੱਖ ਦੇ ਅੰਦਰ ਇੰਨੀ ਪਾਵਰ ਰੱਖੀ ਹੋਈ ਹੈ, ਪਰਮਾਤਮਾ ਤੋਂ ਬਾਅਦ ਅਗਰ ਕੋਈ ਮਹਾਨ ਚੀਜ਼ ਇਸ ਧਰਤੀ 'ਤੇ ਉਹ ਮਨੁੱਖ ਹੈ, ਪਰਮਾਤਮਾ ਤੋਂ ਬਾਅਦ ਅਗਰ ਕੋਈ ਮਹਾਨ ਬਲਵਾਨ ਚੀਜ਼ ਉਹ ਮਨੁੱਖ ਦਾ ਮਨ ਹੈ। ਮਨੁੱਖ ਦੇ ਮਨ ਤੋਂ ਕੋਈ ਚੀਜ਼ ਬਲਵਾਨ ਨਹੀਂ, ਕੋਈ ਦੇਵਤਾ ਬਲਵਾਨ ਨਹੀਂ ਹੈ, ਕੋਈ ਹੋਰ ਚੀਜ਼ ਬਲਵਾਨ ਨਹੀਂ ਹੈ, ਮਨੁੱਖ ਦੇ ਮਨ ਨੂੰ ਸਾਰੀਆਂ ਸ਼ਕਤੀਆਂ ਪਰਮਾਤਮਾ ਨੇ ਦਿੱਤੀਆਂ ਨੇ। ਇਸ ਕਰਕੇ ਇਸ ਮਨ ਨੂੰ ਆਪਾਂ ਗੁਰਬਾਣੀ ਦੇ ਰਾਹੀਂ ਪ੍ਰੇਰਣਾ ਕਰਕੇ ਪਰਮਾਤਮਾ ਵਾਲੇ ਬੰਨੇ ਲਗਾਉਣਾ। ਸਤਿਗੁਰੂ ਜੀ ਕਹਿੰਦੇ ਮਨ ਪ੍ਰਬੁੱਧ ਹਰ ਕੇ ਨਾਏ ਬੈ ਦਿਸ ਭਾਵਤ ਆਵੇ ਠਾਏ। ਇਸ ਮਨ ਨੂੰ ਆਪਾਂ ਜਾਗਰਤ ਕਰਨਾ ਗੁਰਬਾਣੀ ਰਾਹੀਂ। ਭਗਤ ਰਵਿਦਾਸ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਕਹੀ ਹੈ, ਸਤ ਸੰਗਤ ਵਿੱਚ ਆਉਣ ਦਾ ਅਰਥ ਹੈ ਕਿ ਸਾਡੇ ਅੰਦਰ ਪਿਆਰ ਪੈਦਾ ਹੋਏ। ਸਾਧ ਸੰਗਤ ਬਿਨ ਭਾਉ ਨਾ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਸਾਧ ਸੰਗਤ ਤੋਂ ਬਿਨਾਂ ਪਰਮਾਤਮਾ ਦਾ ਪਿਆਰ ਨਹੀਂ ਪੈਦਾ ਹੋਣਾ। ਰੋਜ਼ ਸਤ ਸੰਗਤ ਕਰਿਆ ਕਰੀਏ, ਮਨ ਨੂੰ ਸਤ ਸੰਗਤ ਦੇਣੀ ਬਾਣੀ ਦੀ। ਜਦੋਂ ਆਪਾਂ ਸਰੀਰ ਕਰਕੇ ਸੰਗਤ ਚਾਹੁੰਦੇ ਹਾਂ, ਸੁਰਤ ਨੂੰ ਆਪਾਂ ਗੁਰਬਾਣੀ 'ਚ ਜੋੜਨਾ। ਅਸਲੀ ਸਿੱਖ ਆਪਾਂ ਉਦੋਂ ਬਣਾਂਗੇ ਜਦੋਂ ਸੁਰਤ ਸ਼ਬਦ ਨਾਲ ਜੁੜ ਗਈ। ਸਰੀਰ ਸਿੱਖ ਨਹੀਂ ਹੈ, ਗੁਰਮਤਿ ਦੇ ਅੰਦਰ ਸਰੀਰ ਗੁਰੂ ਨਹੀਂ ਹੈ, ਗੁਰਮਤਿ ਦੇ ਅੰਦਰ ਸਰੀਰ ਸਿੱਖ ਨਹੀਂ ਹੈ। ਗੁਰੂ ਤਾਂ ਸਰੀਰ ਤਾਂ ਇੱਕ ਸਾਧਨ ਸੀ ਸ਼ਬਦ ਨਾਲ ਜੋੜਨ ਦਾ, ਇਸ ਤਰ੍ਹਾਂ ਸਰੀਰ ਇੱਕ ਸਾਧਨ ਹੈ ਸ਼ਬਦ ਨਾਲ ਜੁੜਨ ਦਾ। ਗੁਰਮਤਿ ਦੇ ਅੰਦਰ ਸ਼ਬਦ ਗੁਰੂ, ਸੁਰਤ ਤੁਨ ਚੇਲਾ। ਇਸ ਕਰਕੇ ਸ਼ਬਦ ਗੁਰੂ ਦੇ ਨਾਲ ਆਪਾਂ ਸੁਰਤ ਨੂੰ ਜੋੜਾਂਗੇ, ਚੇਲੇ ਬਣ ਜਾਵਾਂਗੇ। ਭਗਤ ਜੀ ਕਹਿੰਦੇ ਨੇ ਕਿ ਇਹ ਜ਼ਿੰਦਗੀ ਅੰਦਰ ਆਸ ਪੈਦਾ ਕਰੀਏ। ਜਦੋਂ ਆਸ ਪੈਦਾ ਹੋ ਗਈ ਨਾ, ਜ਼ਿੰਦਗੀ ਅੰਦਰ ਪਿਆਸ ਪੈਦਾ ਹੋ ਗਈ। ਗੁਰਬਾਣੀ ਦਾ ਇੱਕ ਬਚਨ ਹੈ ਕਿ ਜੋ ਮੰਗੋਗੇ ਤੁਸੀਂ ਪ੍ਰਾਪਤ ਕਰ ਲਓਗੇ। ਸਤਿਗੁਰੂ ਜੀ ਦੀ ਇਹ ਵਡਿਆਈ ਹੈ, ਜੋ ਕੋਈ ਭਾਵਨਾ ਲੈ ਕੇ ਆਉਂਦਾ ਗੁਰੂ ਦੇ ਦਰ ਤੇ। ਸੰਸਕ੍ਰਿਤੀ ਸਲੋਕਾਂ 'ਚ ਇੱਕ ਗੁਰੂ ਕਾ ਬਚਨ ਪੜ੍ਹਦੇ ਹਾਂ ਕਿ ਵਾਹਿਗੁਰੂ ਜੀ ਦੀ ਇੰਨੀ ਵੱਡੀ ਵਡਿਆਈ ਹੈ ਕਿ ਪਰਮਾਤਮਾ ਜਿਹੜਾ ਹੈ ਨਾ, ਉਹ ਹਰ ਮਨੁੱਖ ਦੀ ਲੋੜ ਪੂਰੀ ਕਰਦਾ, ਰੋਗੀਆਂ ਦੇ ਰੋਗ ਖੰਡਨ ਕਰਦਾ ਹੈ। ਲੋੜਵੰਦਾਂ ਦੀਆਂ ਨਿਰਤਨ ਭੈ ਧਨਵੰਤੇ, ਰੋਗੀਆਂ ਰੋਗ ਖੰਡਨ ਹੈ, ਨਿਰਧਨ ਧਨਵਾਨ ਹੋ ਜਾਂਦੇ ਨੇ, ਰੋਗੀ ਤੰਦਰੁਸਤ ਹੋ ਜਾਂਦੇ ਨੇ। ਦੇਖੋ ਗੁਰੂ ਕੀ ਬਾਣੀ ਉਹੀ ਹੈ, ਇਹ ਗੁਰੂ ਕਾ ਦਰਬਾਰ ਉਹੀ ਹੈ ਜਿੱਥੇ ਆ ਕੇ ਕੋਈ ਵੀ ਰਾਜੀ ਹੁੰਦੇ ਨੇ। ਅੱਜ ਵੀ ਲੋਕਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ। ਮੈਂ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਦੇ ਦਰ ਤੇ ਆਉਣ ਦਾ ਮਕਸਦ ਹੈ ਜਦੋਂ ਆਪਾਂ ਪ੍ਰਕਰਮਾਂ 'ਚ ਆ ਜਾਈਏ, ਆਪਾਂ ਇਕਾਂਤ 'ਚ ਜੁੜ ਜਾਈਏ। ਕੋਈ ਕਿਤੇ ਖਲੋ ਕੇ ਗੱਲਾਂ ਕਰਦਾ, ਕੋਈ ਕਿਤੇ ਟੋਲੀਆਂ ਬਣਾ ਕੇ ਪ੍ਰਕਰਮਾਂ 'ਚ ਗੱਲਾਂ ਕਰਦਾ, ਭਾਈ ਆਪਾਂ ਗੁਰੂ ਦਾ ਪਿਆਰ ਲੈਣਾ ਤੇ ਗੁਰੂ ਦਾ ਅਦਬ ਕਾਇਮ ਰੱਖਣਾ ਚਾਹੀਦਾ। ਇੱਥੇ ਗੁਰਬਾਣੀ ਤੋਂ ਬਿਨਾਂ ਹੋਰ ਕੋਈ ਆਵਾਜ਼ ਹੀ ਨਹੀਂ ਆਉਣੀ ਚਾਹੀਦੀ, ਸਾਡੇ ਕੰਨਾਂ 'ਚ ਗੁਰਬਾਣੀ ਪੈਣੀ ਚਾਹੀਦੀ ਹੈ। ਜਦੋਂ ਆਪਣੇ ਮਨ ਨੂੰ ਆਪਾਂ ਗੁਰਬਾਣੀ ਨਾਲ ਜੋੜ ਲਵਾਂਗੇ, ਸਤਿਗੁਰੂ ਜੀ ਕਹਿੰਦੇ ਨੇ ਫਿਰ ਜੋ ਇੱਛੋ ਸੋ ਹੀ ਫਲ ਪਾਵੋ, ਜੋ ਚਾਹੋਗੇ ਉਹ ਮਿਲ ਜਾਏਗਾ। ਏਡੀ ਏਡੀ ਦੂਰੋਂ ਆਪਾਂ ਆਉਂਦੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੀਦਾਰ ਕਰਨ ਦੇ ਲਈ, ਗੁਰੂ ਕੀ ਹਜ਼ੂਰੀ 'ਚ ਆਉਂਦੇ ਹਾਂ, ਇਕਾਗਰ ਹੋਇਆ ਕਰੀਏ। ਗੁਰੂ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਦੇ ਲਈ ਆਪਾਂ ਸੁਰਤ ਨੂੰ ਸ਼ਬਦ ਜੋੜੀਏ। ਭਗਤ ਜੀ ਕਹਿੰਦੇ ਹੈ ਵਾਹਿਗੁਰੂ ਜੀ ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਏ ਦਰਸ਼ਨ ਦੇਖੇ। ਬੜੇ ਚਿਰਾਂ ਤੋਂ ਤੁਹਾਡੇ ਨਾਲੋਂ ਵਿਛੜਿਆ ਹੋਇਆ, ਤੁਹਾਡੇ ਦੀਵਾਰਾਂ ਤੋਂ ਵਾਂਝਾ ਹਾਂ। ਜੇ ਦਰਸ਼ਨ ਦੀਦਾਰ ਹੋ ਜਾਣਗੇ ਤਾਂ ਹੀ ਜ਼ਿੰਦਗੀ ਸਫਲ ਗਿਣੀ ਜਾਏਗੀ। ਇਸ ਕਰਕੇ ਮੇਰੀ ਬੇਨਤੀ, ਮੇਰੇ ਤੇ ਰਹਿਮਤ ਕਰੋ ਕਿ ਮੇਰਾ ਮਨ ਤੁਹਾਡੇ ਬਚਨਾਂ 'ਚ ਪਤੀਜ ਜਾਏ। ਮਨ ਨੂੰ ਪਤਿਆਉਣ ਦੇ ਲਈ ਆਪਾਂ ਗੁਰੂ ਕੋਲ ਆਉਣਾ ਹੈ। ਜਦੋਂ ਗੁਰੂ ਕੇ ਸ਼ਬਦਾਂ 'ਚ ਮਨ ਮੰਨ ਗਿਆ, ਦੇਖੋ ਮਨ ਬੜਾ ਪ੍ਰਬਲ ਹੈ, ਵਾਰ ਵਾਰ ਮਾੜੇ ਬੰਨੇ ਜਾਂਦਾ। ਮਨ ਦਾ ਇੱਕ ਸੁਭਾਅ ਹੈ ਕਿ ਨਿਵਾਣ ਵਾਲੇ ਬੰਨੇ ਜਾਂਦਾ। ਅਸੀਂ ਕਣਕ ਬੀਜਦੇ ਹਾਂ ਨਾ, ਆਵਾਗੁਣ ਬੂਟੀਆਂ ਆਪਣੇ ਆਪ ਹੀ ਪੈਦਾ ਹੋ ਜਾਂਦੀਆਂ, ਉਹ ਬੀਜਦੇ ਨਹੀਂ। ਫਿਰ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਾਂ ਨਾ, ਚੰਗੀ ਖੇਤੀ ਲੈਣੀ ਹੈ, ਆਪਾਂ ਮਿਹਨਤ ਕਰਦੇ ਹਾਂ, ਦਵਾਈ ਪਾਉਂਦੇ ਹਾਂ, ਗੋਡੀ ਕਰਦੇ ਹਾਂ, ਇਸੇ ਤਰੀਕੇ ਦੇ ਨਾਲ ਘਰ ਬਣਾਉਂਦੇ ਹਾਂ, ਕੂੜਾ ਕਰਕਟ ਆਪਣੇ ਆਪ ਆਈ ਜਾਂਦਾ, ਉਹਨੂੰ ਸਾਫ਼ ਕਰਦੇ ਹਾਂ। ਮਨ ਦਾ ਵੀ ਇਹ ਸੁਭਾਅ ਹੈ, ਇਹ 'ਚ ਬੁਰਾਈਆਂ ਆਪਣੇ ਆਪ ਆਉਂਦੀਆਂ ਨੇ, ਪਰ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਸਾਨੂੰ ਸਤਿਗੁਰੂ ਜੀ ਨੇ ਦਿੱਤਾ ਗੁਰੂ ਦਾ ਸ਼ਬਦ। ਮਨ ਲੋਚੇ ਬੁਰਿਆਈਆਂ, ਗੁਰ ਸ਼ਬਦ ਦੀ ਇਹ ਮਨ ਹੋੜੀ ਹੈ। ਮਨ ਨੂੰ ਡਾਵਾਂਡੋਲ ਅਵਸਥਾ ਤੋਂ ਬਚਾਉਣ ਦੇ ਲਈ ਜਿਉਂ ਮੰਦਰ ਕੋ ਥੰਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਸਤੰਮਨ। ਆਪਾਂ ਗੁਰੂ ਕੇ ਸ਼ਬਦ ਨਾਲ ਸਾਂਝ ਪਾਉਣੀ ਹੈ। ਭਗਤ ਰਵਿਦਾਸ ਸਾਹਿਬ ਜੀ ਨੇ ਸਾਨੂੰ ਪ੍ਰੇਰਣਾ ਕੀਤੀ ਹੈ ਕਿ ਆਪਾਂ ਨਿਮਰਤਾ ਨਾਲ ਵਾਹਿਗੁਰੂ ਜੀ ਦੇ ਚਰਨ ਕਮਲਾਂ 'ਚ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਅਲਗ ਜੀਵੋ, ਚਿਰ ਪਿਓ ਦਰਸ਼ਨ ਦੇਖੇ। ਸਤਿਗੁਰੂ ਜੀ ਨੇ ਭਗਤਾਂ ਨੂੰ ਬਰਾਬਰਤਾ ਦਿੱਤੀ ਹੈ, ਆਪਾਂ ਵੀ ਭਗਤਾਂ ਦੇ ਦਿਨਾਂ ਨੂੰ ਉਸੇ ਮਾਣ ਉਸੇ ਸਤਿਕਾਰ ਦੇ ਨਾਲ ਮਨਾ ਕੇ ਦੁਨੀਆਂ ਨੂੰ ਦੱਸਣਾ ਕਿ ਦੁਨੀਆਂ ਦੇ ਲੋਕੋ, ਗੁਰਮਤਿ ਦਾ ਪੰਥ ਹੈ ਜਿਹੜਾ ਸਾਰੀ ਮਾਨਵਤਾ ਨੂੰ ਪਿਆਰ ਦਿੰਦਾ। ਭਗਤ ਧੰਨਾ ਜੀ ਦੇ ਜਨਮ ਦਿਨ 'ਤੇ ਆਪਾਂ ਵੱਧ ਕੇ ਥਾਂ ਥਾਂ 'ਤੇ ਜੋੜ ਮੇਲੇ ਮਨਾਈਏ, ਉਹਨਾਂ ਦੇ ਜਨਮ ਸਥਾਨ 'ਤੇ ਵੀ ਜੁੜੀਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਧੰਨਵਾਦ, ਜਿਨ੍ਹਾਂ ਦੀ ਕਿਰਪਾ ਸਦਕਾ ਤੁਹਾਡੇ ਦੀਦਾਰ ਹੋਏ ਨੇ। ਗੁਰੂ ਪ੍ਰਸਾਦ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਇੰਨਾ ਪਿਆਰ ਦਿੰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਸਾਹਿਬ ਦਾ, ਮਾਨਯੋਗ ਸਿੰਘ ਸਾਹਿਬਾਨ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮਾਣ ਬਖਸ਼ਿਸ਼ ਕੀਤਾ ਹੈ। ਦਾਸ ਦੀਆਂ ਭੁੱਲਾਂ ਨਾ ਚਿਤਾਰਦਿਆਂ ਹੋਏ ਭੁੱਲ ਚੁੱਕ ਦੀ ਖਿਮਾ ਕਰਨੀ, ਆਖਰੀ ਪੰਕਤੀਆਂ ਮਿਲ ਕੇ ਪੜੀਏ, ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ।
ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, चेरे पायो दर्शन देखे। वाहेगुरु जी का खालसा, वाहेगुरु जी की फतेह।